ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਹੈ SBS ਦੇ ਪੰਜਾਬੀ ਦੇ ਪ੍ਰੋਗਰਾਮ ਵਿੱਚ, ਜੋ ਕਿ ਪੇਸ਼ ਹੋ ਰਿਹਾ ਚੈਨਲ ਸਾਊਥ ਏਸ਼ੀਅਨ ਉੱਤੇ। ਅਤੇ ਅੱਜ ਬੁੱਧਵਾਰ 23 ਜੁਲਾਈ 2026 ਦੀ ਸ਼ਾਮ ਵਾਲਾ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਆਪ ਸਭ ਦਾ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਅਤੇ ਪੰਜਾਬੀ ਟੀਮ ਵੱਲੋਂ ਸਵੀਕਾਰ ਕਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏ ਗਏ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਇੱਕ ਛੋਟੀ ਜਿਹੀ ਰੂਪਰੇਖਾ ਇਸ ਪ੍ਰਕਾਰ ਹੈ। ਇੱਕ ਪੰਜਾਬੀ ਮੂਲ ਦੇ ਦੰਦਾਂ ਦੇ ਡਾਕਟਰ ਨਾਲ ਕੀਤੀ ਇੱਕ ਵਿਸ਼ੇਸ਼ ਮੁਲਾਕਾਤ ਸਾਂਝੀ ਕਰਾਂਗੇ, ਜਿਸ ਵਿੱਚ ਡਾਕਟਰ ਕੇਸ਼ਵ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਆਪਣੇ ਕਰੀਅਰ ਵਿੱਚ ਹੋਏ ਵੱਡੇ ਬਦਲਾਅ ਉੱਤੇ ਗੱਲ ਕਰਨਗੇ, ਅਤੇ ਅਜਿਹਾ ਬਦਲਾਅ ਜਿਸ ਨੇ ਉਹਨਾਂ ਨੂੰ ਇੱਕ ਸਨਮਾਨ ਨਾਲ ਵੀ ਨਿਵਾਜਿਆ ਹੈ। ਅਤੇ ਇਸ ਦੇ ਵਿਰੋਧਾਭਾਸ ਨਾਲ ਜੁੜੀ ਹੋਈ ਇੱਕ ਹੋਰ ਜਾਣਕਾਰੀ ਤਹਿਤ ਦੱਸਾਂਗੇ ਕਿ ਕੁਝ ਕਾਰਨਾਂ ਕਰਕੇ ਇੱਕ ਪੰਜਾਬੀ ਡਾਕਟਰ ਦਾ ਲਾਇਸੈਂਸ ਵੀ ਹਾਲ ਵਿੱਚ ਹੀ ਕੈਂਸਲ ਹੋ ਗਿਆ ਹੈ। ਸਾਡੇ ਲੜੀਵਾਰ ਆਸਟ੍ਰੇਲੀਆ ਐਕਸਪੀਰੀਅੰਸ ਤਹਿਤ ਜਾਣਕਾਰੀ ਦੇਵਾਂਗੇ ਕਿ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਬੱਚੇ ਕਿਸ ਉਮਰ ਵਿੱਚ ਆ ਕੇ ਨੌਕਰੀ ਸ਼ੁਰੂ ਕਰ ਸਕਦੇ ਹਨ ਅਤੇ ਉਹਨਾਂ ਦੇ ਹੱਕ ਕਿਹੜੇ ਕਿਹੜੇ ਹੁੰਦੇ ਹਨ। ਨਾਲ ਹੀ ਹਰ ਵੀਰਵਾਰ ਨੂੰ ਪੇਸ਼ ਹੋਣ ਵਾਲੀ ਡਾਇਆਸਪੋਰਾ ਨਿਊਜ਼ ਵੀ ਕਰੇਗਾ ਦੇਸ਼ ਵਿਦੇਸ਼ ਤੋਂ ਪੰਜਾਬੀਆਂ ਨਾਲ ਜੁੜੀਆਂ ਖਬਰਾਂ ਦਾ ਸਾਰ। ਸੋ ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਨਾਲ, ਅਤੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਬਣਾਉਣ ਵਾਸਤੇ SMS ਕਰ ਸਕਦੇ ਹੋ 0449-799-777 ਦੇ ਉੱਤੇ। ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਜੀ ਤੁਹਾਨੂੰ ਜੋੜਨ ਦਾ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ। SBS ਦੇ ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਆਪ ਦਾ ਸਵਾਗਤ ਹੈ। ਯਮਨ ਦੇ ਹੂਤੀ ਬਾਗੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸਾਊਦੀ ਅਰਬ ਦੇ 2 ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾ ਕੇ ਫੌਜੀ ਕਾਰਵਾਈ ਕੀਤੀ ਹੈ। ਈਰਾਨ ਸਮਰਥਿਤ ਇਸ ਗਰੁੱਪ ਦਾ ਕਹਿਣਾ ਹੈ ਕਿ ਇਹ ਜਹਾਜ਼ ਉਸ ਸਮੁੰਦਰੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਸਨ ਜਿਸ ਦਾ ਐਲਾਨ ਉਹਨਾਂ ਨੇ 1 ਦਿਨ ਪਹਿਲਾਂ ਕੀਤਾ ਸੀ। ਬ੍ਰਿਟਿਸ਼ ਸਮੁੰਦਰੀ ਸੁਰੱਖਿਆ ਸੰਸਥਾ ਵੇਂਗਾਰਡ ਨੇ ਵੀ ਪੁਸ਼ਟੀ ਕੀਤੀ ਹੈ ਕਿ ਐਨਸੇਲਾ ਨਾਮ ਦੇ ਸਾਊਦੀ ਝੰਡੇ ਵਾਲੇ ਇੱਕ ਤੇਲ ਟੈਂਕਰ ਨੂੰ ਲਾਲ ਸਾਗਰ ਵਿੱਚ ਕਿਸੇ ਅਣਪਛਾਤੇ ਹਥਿਆਰ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਅਤੇ ਸਾਊਦੀ ਅਰਬ ਨੇ ਇੱਕ ਪਰਮਾਣੂ ਸਮਝੌਤੇ ਉੱਤੇ ਦਸਤਖਤ ਕੀਤੇ ਹਨ। ਦੋਵਾਂ ਦੇਸ਼ਾਂ ਨੇ ਕਿਹਾ ਹੈ ਕਿ ਇਸ ਦਾ ਮਕਸਦ ਸਿਰਫ ਸ਼ਾਂਤੀਪੂਰਨ ਪਰਮਾਣੂ ਸਹਿਯੋਗ ਹੀ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਨੇ ਕਿਹਾ ਹੈ ਕਿ ਇਹ ਸਮਝੌਤਾ ਪਰਮਾਣੂ ਸੁਰੱਖਿਆ, ਸੁਰੱਖਿਅਤ ਵਰਤੋਂ ਅਤੇ ਪਰਮਾਣੂ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਲਈ ਦੋਵੇਂ ਦੇਸ਼ਾਂ ਵਿਚਕਾਰ ਸਹਿਯੋਗ ਵਧਾਏਗਾ। ਅਮਰੀਕਾ ਦੇ ਊਰਜਾ ਮੰਤਰੀ ਕ੍ਰਿਸ ਰਾਈਟ ਨੇ ਵੀ ਇਸ ਨੂੰ ਸ਼ਾਂਤੀਪੂਰਨ ਪਰਮਾਣੂ ਸਹਿਯੋਗ ਵਾਲਾ ਸਮਝੌਤਾ ਦੱਸਿਆ ਹੈ। ਹਾਲਾਂਕਿ ਕੁਝ ਲੋਕਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਸਮਝੌਤੇ ਨਾਲ ਸਾਊਦੀ ਅਰਬ ਨੂੰ ਯੂਰੇਨੀਅਮ ਭੰਡਾਰ ਕਰਨ ਅਤੇ ਪਰਮਾਣੂ ਕਚਰੇ ਨੂੰ ਦੁਬਾਰਾ ਪ੍ਰੋਸੈਸ ਕਰਨ ਦੀ ਸਮਰੱਥਾ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਲੇਬਰ ਪਾਰਟੀ ਲੋਕਾਂ ਉੱਤੇ ਵੱਧ ਰਹੇ ਰਹਿਣ ਸਹਿਣ ਦੇ ਖਰਚੇ ਦਾ ਬੋਝ ਘਟਾਉਣ ਲਈ ਵਚਨਬੱਧ ਹੈ। ਐਡੀਲੇਡ ਵਿੱਚ ਹੋ ਰਹੇ ਕੌਮੀ ਲੇਬਰ ਕਾਨਫਰੰਸ ਵਿੱਚ ਹਜ਼ਾਰਾਂ ਪਾਰਟੀ ਮੈਂਬਰ ਅਤੇ ਸਮਰਥਕ ਇਕੱਠੇ ਹੋਏ ਹਨ ਜਿੱਥੇ ਅਹਿਮ ਮੁੱਦਿਆਂ ਉੱਤੇ ਪਾਰਟੀ ਦੀਆਂ ਨੀਤੀਆਂ ਅਤੇ ਭਵਿੱਖ ਦੀ ਦਿਸ਼ਾ ਤੈਅ ਕੀਤੀ ਜਾ ਰਹੀ ਹੈ। ਨਾਰਦਰਨ ਟੈਰੀਟਰੀ ਵਿੱਚ ਬਾਲ ਸੁਰੱਖਿਆ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਵਿਵਾਦਤ ਤਬਦੀਲੀਆਂ ਨੂੰ ਲੈ ਕੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਬੱਚਿਆਂ ਲਈ ਰਾਸ਼ਟਰੀ ਕਮਿਸ਼ਨਰ ਨੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਨਾਰਥ ਆਸਟ੍ਰੇਲੀਆ ਐਬਰੀਜਨਲ ਜਸਟਿਸ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਬੌਨ ਗ੍ਰਾਈਮਜ਼ ਦਾ ਕਹਿਣਾ ਹੈ ਕਿ ਪਹਿਲਾਂ ਜੋ ਹੱਕ ਕਾਨੂੰਨੀ ਤੌਰ ਉੱਤੇ ਸੁਰੱਖਿਅਤ ਹਨ ਉਹਨਾਂ ਦੀ ਥਾਂ ਹੁਣ ਇੱਕ ਕਮਜ਼ੋਰ ਪ੍ਰਬੰਧ ਲਿਆਂਦਾ ਗਿਆ ਹੈ ਜਿਸ ਕਾਰਨ ਅਦਾਲਤ ਵਿੱਚ ਬੱਚਿਆਂ ਦੇ ਹੱਕਾਂ ਦੀ ਪੈਰਵਾਈ ਕਰਨਾ ਹੋਰ ਮੁਸ਼ਕਿਲ ਹੋ ਜਾਵੇਗਾ। ਸੁਤੰਤਰ ਸੈਨੇਟਰ ਮੈਨਿਕ ਰਾਇਨ ਨੇ ਸਰਕਾਰ ਨੂੰ ਪੇਡ ਪ੍ਰੈਕ ਯੋਜਨਾ ਦਾ ਹੋਰ ਵਿਸਥਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੇਖਭਾਲ ਅਤੇ ਸਿਹਤ ਖੇਤਰ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ। ਅੱਜ ਐਲਾਨੀਆਂ ਜਾਣ ਵਾਲੀਆਂ ਤਬਦੀਲੀਆਂ ਤਹਿਤ ਕਲੀਨਿਕਲ ਮਨੋਵਿਗਿਆਨ, ਫਿਜ਼ੀਓਥੈਰੇਪੀ, ਆਕੂਪੇਸ਼ਨਲ ਥੈਰੇਪੀ ਅਤੇ ਸਪੀਚ ਪੈਥੋਲੋਜੀ ਸਮੇਤ 10 ਨਵੇਂ ਖੇਤਰਾਂ ਦੇ ਯੋਗ ਵਿਦਿਆਰਥੀਆਂ ਨੂੰ ਅਗਲੇ ਸਾਲ ਤੋਂ ਆਪਣੀ ਲਾਜ਼ਮੀ ਪ੍ਰੈਕਟੀਕਲ ਟ੍ਰੇਨਿੰਗ ਦੌਰਾਨ ਹਫ਼ਤੇ ਦੇ ਲਗਭਗ $400 ਦੀ ਸਹਾਇਤਾ ਮਿਲ ਸਕੇਗੀ। ਉੱਧਰ ਮੈਲਬਨ ਵਿੱਚ ਹਜ਼ਾਰਾਂ ਅਧਿਆਪਕਾਂ ਦੀ ਹੜਤਾਲ ਦੇ ਦਰਮਿਆਨ ਪੇਰੈਂਟਸ ਵਿਕਟੋਰੀਆ ਨੇ ਸੂਬਾ ਸਰਕਾਰ ਅਤੇ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਨੂੰ ਤਨਖਾਹਾਂ ਸੰਬੰਧੀ ਲੰਮੇ ਸਮੇਂ ਤੋਂ ਚੱਲ ਰਹੀਆਂ ਗੱਲਾਂ ਬਾਤਾਂ ਦਾ ਜਲਦੀ ਹੱਲ ਕੱਢਣ ਦੀ ਅਪੀਲ ਕੀਤੀ ਹੈ। ਸੰਸਥਾ ਨੇ ਆਪਣੇ ਮੈਂਬਰਾਂ ਨੂੰ ਭੇਜੇ ਇੱਕ ਈਮੇਲ ਵਿੱਚ ਕਿਹਾ ਹੈ ਕਿ ਸਕੂਲੀ ਭਾਈਚਾਰਾ ਲਗਾਤਾਰ ਬਣੀ ਅਨਿਸ਼ਚਿਤਤਾ ਤੋਂ ਅੱਕ ਚੁੱਕਾ ਹੈ। ਇਸ ਨੇ ਅਜਿਹੇ ਸਮਝੌਤੇ ਦੀ ਮੰਗ ਕੀਤੀ ਹੈ ਜੋ ਮੁਕਾਬਲੇਯੋਗ ਤਨਖਾਹਾਂ ਅਤੇ ਸੰਭਾਲਣ ਯੋਗ ਕੰਮ ਦੇ ਬੋਝ ਰਾਹੀਂ ਸਰਕਾਰੀ ਸਿੱਖਿਆ ਦੀ ਅਸਲ ਕਦਰ ਨੂੰ ਯਕੀਨੀ ਬਣਾਏ। ਅਤੇ ਹੁਣ ਇੱਕ ਖਬਰ ਭਾਰਤੀ ਖਿੱਤੇ ਨਾਲ ਜਾਂ ਭਾਰਤੀ ਭਾਈਚਾਰੇ ਨਾਲ ਜੁੜੀ ਹੋਈ। 23 July 2026 ਤੋਂ VFS ਗਲੋਬਲ ਨੇ ਐਡੀਲੇਡ, ਬ੍ਰਿਸਬਨ, ਕੈਨਬਰਾ, ਮੈਲਬਰਨ, ਪਰਥ ਅਤੇ ਸਿਡਨੀ ਵਿੱਚ 6 ਨਵੇਂ ਇੰਡੀਅਨ ਕੌਂਸਲਰ ਐਪਲੀਕੇਸ਼ਨ ਸੈਂਟਰ ICACS ਸ਼ੁਰੂ ਕਰ ਦਿੱਤੇ ਹਨ। VFS ਗਲੋਬਲ ਮੁਤਾਬਕ ਨਵੇਂ ਕੇਂਦਰਾਂ ਵਿੱਚ ਵੱਧ ਸਰਵਿਸ ਕਾਊਂਟਰ, ਵਧੇਰੇ ਸਟਾਫ, ਹੋਰ ਅਪਾਇੰਟਮੈਂਟਸ, ਲੰਬੇ ਸਮੇਂ ਤੱਕ ਅਰਜ਼ੀਆਂ ਜਮ੍ਹਾਂ ਕਰਵਾਉਣ ਅਤੇ ਇਕੱਠੀਆਂ ਕਰਨ ਦੀ ਸਹੂਲਤ ਦੇ ਨਾਲ ਨਾਲ ਦਸਤਾਵੇਜ਼ੀ ਵਾਪਸੀ, SMS ਅਪਡੇਟ, ਫੋਟੋ ਕਾਪੀ ਅਤੇ ਫਾਰਮ ਭਰਨ ਵਿੱਚ ਮਦਦ ਵਰਗੀਆਂ ਵਿਕਲਪ ਸੇਵਾਵਾਂ ਵੀ ਉਪਲਬਧ ਹਨ। ਸਾਰੇ ਬਿਨੇਕਾਰਾਂ ਲਈ ਅਧਿਕਾਰਤ ਵੈਬਸਾਈਟ ਰਾਹੀਂ ਪਹਿਲਾਂ ਤੋਂ ਆਨਲਾਈਨ ਅਪਾਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ। ਨਾਲ ਹੀ VFS ਗਲੋਬਲ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਨਵੀਂ ਪ੍ਰਕਿਰਿਆ, ਅਰਜ਼ੀ ਚੈੱਕਲਿਸਟ, ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਅਰਜ਼ੀਆਂ ਲਈ ਪਤੇ, ਭੁਗਤਾਨ ਦੇ ਤਰੀਕਿਆਂ ਅਤੇ ਫੀਸਾਂ ਸੰਬੰਧੀ ਤਾਜ਼ਾ ਜਾਣਕਾਰੀ ਲਈ ਅਪਡੇਟ ਕੀਤੀ ਵੈਬਸਾਈਟ ਜ਼ਰੂਰ ਦੇਖੀ ਜਾਵੇ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਅਤੇ ਹੁਣ ਤੁਹਾਨੂੰ ਇੱਕ ਅਹਿਮ ਜਾਣਕਾਰੀ ਨਾਲ ਜੋੜਦੇ ਹਾਂ ਕਿ ਕਿਹਨਾਂ ਹਾਲਾਤਾਂ ਦੇ ਕਾਰਨ ਇੱਕ ਪੰਜਾਬੀ ਡਾਕਟਰ ਦਾ ਆਸਟ੍ਰੇਲੀਆ ਵਿੱਚ ਆਉਣ ਤੋਂ ਬਾਅਦ, ਇੱਥੇ ਪ੍ਰੈਕਟਿਸ ਕਰਨ ਤੋਂ ਬਾਅਦ ਲਾਇਸੈਂਸ ਕੈਂਸਲ ਹੋ ਗਿਆ ਹੈ। ਇਹ ਜਾਣਕਾਰੀ ਸਾਡੇ ਪ੍ਰੋਗਰਾਮ ਸਾਥੀ ਜਸਮੀਤ ਕੌਰ ਹੋਰਾਂ ਦੀ ਹੈ। ਉਸ ਤੋਂ ਬਾਅਦ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਦੋਸਤੋ, ਸੁਣਦੇ ਰਹੋ SBS ਪੰਜਾਬੀ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਨਿਊ ਸਾਊਥ ਵੇਲਜ਼ ਸਿਵਲ ਅਤੇ ਕ੍ਰਿਮੀਨਲ ਟ੍ਰਾਈਬਿਊਨਲ ਨੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਡਾਕਟਰ ਸਨੀ ਸਿੰਘ ਸੈਮੀ ਨੂੰ ਅਨਸੈਟਿਸਫੈਕਟਰੀ ਪ੍ਰੋਫੈਸ਼ਨਲ ਕੰਡਕਟ ਅਤੇ ਪ੍ਰੋਫੈਸ਼ਨਲ ਮਿਸਕੰਡਕਟ ਦੇ ਇਲਜ਼ਾਮਾਂ ਵਿੱਚ ਦੋਸ਼ੀ ਪਾਇਆ ਹੈ। ਉਨ੍ਹਾਂ ਖਿਲਾਫ਼ ਸ਼ਿਕਾਇਤ ਦੀ ਹੈਲਥ ਕੇਅਰ ਕੰਪਲੇਂਟਸ ਕਮਿਸ਼ਨ ਵੱਲੋਂ ਪੜਤਾਲ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਉੱਤੇ ਆਪਣੇ ਆਪ ਨੂੰ ਹਿਪਨੋਟਿਕ ਅਸਰ ਵਾਲੀਆਂ ਦਵਾਈਆਂ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਸਕ੍ਰਾਈਬ ਕਰਨ ਅਤੇ ਉਨ੍ਹਾਂ ਦਾ ਇਸਤੇਮਾਲ ਕਰਨ ਦਾ ਦੋਸ਼ ਸੀ। ਟ੍ਰਾਈਬਿਊਨਲ ਨੇ ਡਾਕਟਰ ਸੈਮੀ ਨੂੰ ਦੋਸ਼ੀ ਕਰਾਰ ਹੋਣ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਨਾ ਰੱਦ ਕਰਨ ਦਾ ਫੈਸਲਾ ਕਰਦੇ ਹੋਏ ਉਹਨਾਂ ਤੇ 16 ਪਾਬੰਦੀਆਂ ਲਗਾਈਆਂ ਹਨ। SBS ਪੰਜਾਬੀ ਤੋਂ ਮੈਂ ਹਾਂ ਜਸਮੀਤ ਕੌਰ ਅਤੇ ਪੇਸ਼ ਹੈ ਇਸ ਸਿਹਤ ਸੰਭਾਲ ਦੁਰਵਿਹਾਰ ਕੇਸ ਉੱਤੇ ਪੂਰੀ ਰਿਪੋਰਟ। ਨਿਊ ਸਾਊਥ ਵੇਲਜ਼ ਵਿੱਚ ਹਰ ਡਾਕਟਰ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਨੈਸ਼ਨਲ ਲਾਅ ਦੇ ਅਧੀਨ ਕੰਮ ਕਰਦਾ ਹੈ ਅਤੇ ਜੇਕਰ ਇਸ ਕਾਨੂੰਨ ਦੀ ਉਲੰਘਣਾ ਕੀਤੀ ਜਾਵੇ ਤਾਂ ਉਸ ਦੇ ਅੰਜਾਮ ਵਿੱਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਵੀ ਹੋ ਸਕਦੀ ਹੈ। ਡਾਕਟਰ ਸਨੀ ਸਿੰਘ ਸੈਮੀ ਨਿਊ ਸਾਊਥ ਵੇਲਜ਼ ਵਿੱਚ 9 January 2012 ਤੋਂ ਇੱਕ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਕੰਮ ਕਰਦੇ ਆ ਰਹੇ ਹਨ। 18 July 2025 ਨੂੰ ਹੈਲਥ ਕੇਅਰ ਕੰਪਲੇਂਟਸ ਕਮਿਸ਼ਨ ਵੱਲੋਂ ਨਿਊ ਸਾਊਥ ਵੇਲਜ਼ ਸਿਵਲ ਅਤੇ ਐਡਮਿਨਿਸਟ੍ਰੇਟਿਵ ਟ੍ਰਾਈਬਿਊਨਲ ਅੱਗੇ ਇੱਕ ਅਰਜ਼ੀ ਦਾਇਰ ਕੀਤੀ ਗਈ ਜਿਸ ਵਿੱਚ ਡਾਕਟਰ ਸੈਮੀ ਤੇ ਅਨਸੈਟਿਸਫੈਕਟਰੀ ਕੰਡਕਟ ਅਤੇ ਪ੍ਰੋਫੈਸ਼ਨਲ ਮਿਸਕੰਡਕਟ ਦੇ ਦੋਸ਼ ਲਗਾਏ ਗਏ ਅਤੇ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਅਪੀਲ ਕੀਤੀ ਗਈ। ਪਰ ਸ਼ਿਕਾਇਤ ਕੀ ਸੀ? ਹੈਲਥਕੇਅਰ ਕੰਪਲੇਂਟਸ ਕਮਿਸ਼ਨ ਨੇ ਕਥਿਤ ਤੌਰ ਤੇ ਡਾਕਟਰ ਸੈਮੀ ਉੱਤੇ ਨਵੰਬਰ 2021 ਅਤੇ ਸਪਤੰਬਰ 2023 ਵਿਚਕਾਰ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਆਪ ਨੂੰ ਮੈਡੀਸਨ ਪ੍ਰਿਸਕ੍ਰਾਈਬ ਕਰਨ ਅਤੇ ਨਕਲੀ ਪ੍ਰਿਸਕ੍ਰਿਪਸ਼ਨਜ਼ ਬਣਾ ਕੇ ਖੁਦ ਉਸ ਮੈਡੀਸਨ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ, ਜੋ ਕਿ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਨੈਸ਼ਨਲ ਲਾਅ ਦੀ ਉਲੰਘਣਾ ਹੈ। ਕੇਸ ਵਿੱਚ ਡਾਕਟਰ ਸੈਮੀ ਉੱਤੇ ਲੰਬੇ ਸਮੇਂ ਤੋਂ ਹਿਪਨੋਟਿਕ ਦਵਾਈਆਂ, ਜਿਨ੍ਹਾਂ ਦੀ ਵਰਤੋਂ ਨੀਂਦ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਹੁੰਦੀ ਹੈ, ਦੇ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਿਸਕ੍ਰਿਪਸ਼ਨ ਲਿਖ ਕੇ ਸੇਵਨ ਦਾ ਇਲਜ਼ਾਮ ਸੀ ਜੋ ਉਨ੍ਹਾਂ ਨੇ ਮੰਨਿਆ ਹੈ। ਇਹ ਵੀ ਦੋਸ਼ ਲਗਾਇਆ ਗਿਆ ਕਿ 25 ਅਕਤੂਬਰ 2023 ਨੂੰ ਡਾਕਟਰ ਸੈਮੀ ਨੇ ਮੈਡੀਕਲ ਕੌਂਸਲ ਵੱਲੋਂ ਕਰਵਾਏ ਗਏ ਸਿਹਤ ਮੁਲਾਂਕਣ ਦੌਰਾਨ ਇੱਕ ਸਾਈਕਾਇਟ੍ਰਿਸਟ ਨੂੰ ਗਲਤ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ 2024 ਦੌਰਾਨ ਕਈ ਮੌਕਿਆਂ ਤੇ ਉਨ੍ਹਾਂ ਨੇ ਆਪਣੀ ਰਜਿਸਟ੍ਰੇਸ਼ਨ ਨਾਲ ਜੁੜੀਆਂ ਸ਼ਰਤਾਂ ਦੀ ਉਲੰਘਣਾ ਕੀਤੀ। ਸਿਵਲ ਅਤੇ ਐਡਮਿਨਿਸਟ੍ਰੇਟਿਵ ਟ੍ਰਾਈਬਿਊਨਲ ਵੱਲੋਂ ਜਨਤਕ ਕੀਤੇ ਕੇਸ ਫੈਸਲੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਮੁਲਜ਼ਮ 2015 ਵਿੱਚ ਨਿਊ ਸਾਊਥ ਵੇਲਜ਼ ਹੈਲਥ ਦੇ ਫਾਰਮਾਸਿਊਟੀਕਲ ਸਰਵਿਸਿਜ਼ ਯੂਨਿਟ ਦੀ ਨਜ਼ਰ ਵਿੱਚ ਆਇਆ ਸੀ, ਕਿਉਂਕਿ ਉਹ ਲੰਬੇ ਸਮੇਂ ਤੋਂ ਨੀਂਦ ਦੀਆਂ ਦਵਾਈਆਂ ਦੀ ਗਲਤ ਵਰਤੋਂ ਕਰ ਰਿਹਾ ਸੀ ਅਤੇ 2012 ਤੋਂ ਪਾਬੰਦੀਸ਼ੁਦਾ ਦਵਾਈ, ਜਿਨ੍ਹਾਂ ਨੂੰ ਜ਼ੀ ਡਰੱਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਆਪਣੇ ਆਪ ਲਿਖ ਕੇ ਲੈ ਰਿਹਾ ਸੀ। ਉਨ੍ਹਾਂ ਦੀ ਪਹਿਲੀ ਸੁਣਵਾਈ 2015 ਵਿੱਚ ਹੋਈ, ਜਿਸ ਤੋਂ ਬਾਅਦ ਉਨ੍ਹਾਂ ਉੱਪਰ ਮੈਡੀਕਲ ਕਾਉਂਸਲ ਆਫ ਨਿਊ ਸਾਊਥ ਵੇਲਜ਼ ਵੱਲੋਂ ਕੁਝ ਪਾਬੰਦੀਆਂ ਲਗਾਈਆਂ ਗਈਆਂ, ਜਿਨ੍ਹਾਂ ਵਿੱਚ ਆਪਣੇ ਆਪ ਜਾਂ ਆਪਣੇ ਨਿੱਜੀ ਰਿਸ਼ਤਿਆਂ ਦਾ ਇਲਾਜ ਕਰਨਾ, ਦਵਾਈਆਂ ਪ੍ਰਿਸਕ੍ਰਾਈਬ ਕਰਨਾ, ਸਪਲਾਈ ਕਰਨਾ ਜਾਂ ਐਡਮਿਨਿਸਟਰ ਕਰਨਾ ਸ਼ਾਮਲ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਡਰੱਗ ਸਕਰੀਨਿੰਗ ਹੋਈ ਅਤੇ ਮਾਨਸਿਕ ਅਤੇ ਸਿਹਤ ਸਮੱਸਿਆਵਾਂ ਦਾ ਇਲਾਜ ਵੀ ਸ਼ੁਰੂ ਕੀਤਾ ਗਿਆ। ਹੈਲਥਕੇਅਰ ਕੰਪਲੇਂਟਸ ਵੱਲੋਂ ਡਾਕਟਰ ਸੈਮੀ ਦੀ ਰਜਿਸਟ੍ਰੇਸ਼ਨ ਰੱਦ ਕਰਨ ਅਤੇ 12 ਮਹੀਨੇ ਤੱਕ ਨੌਨ ਰਿਵਿਊ ਪੀਰੀਅਡ ਦੀ ਅਪੀਲ ਇਸ ਬੁਨਿਆਦ ਤੇ ਕੀਤੀ ਗਈ ਕਿ ਉਨ੍ਹਾਂ ਨੂੰ ਨੀਂਦ ਦੀਆਂ ਦਵਾਈਆਂ ਦੀ ਗੰਭੀਰ ਲੱਤ ਹੈ, ਸ਼ਰਾਬ ਦੀ ਦਰਮਿਆਨੀ ਪੱਧਰ ਦੀ ਲੱਤ ਹੈ, ADHD ਦਾ ਮਾਨਸਿਕ ਰੋਗ ਹੈ, ਆਮ ਚਿੰਤਾ ਦੀ ਸਮੱਸਿਆ ਅਤੇ ਗੰਭੀਰ ਡਿਪਰੈਸ਼ਨ ਹੈ, ਜਿਸ ਦੇ ਨਾਲ ਉਹ ਡਾਕਟਰ ਵਜੋਂ ਕੰਮ ਕਰਨ ਦੇ ਮਾਪਦੰਡ, ਜੋ ਹੈਲਥ ਪ੍ਰੈਕਟੀਸ਼ਨਰ ਨੈਸ਼ਨਲ ਰੈਗੂਲੇਸ਼ਨ ਵਿੱਚ ਸਪਸ਼ਟ ਹਨ ਤੇ ਖਰੇ ਨਹੀਂ ਉਤਰਦੇ। ਹੈਲਥਕੇਅਰ ਕੰਪਲੇਂਟਸ ਕਮਿਸ਼ਨ ਨੇ ਦਲੀਲ ਦਿੱਤੀ ਕਿ ਨਸ਼ੇ ਦੀ ਲੱਤ ਵਾਲੇ ਹਰ ਵਿਅਕਤੀ ਵਿੱਚ ਮੁੜ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦਾ ਖਤਰਾ ਹੁੰਦਾ ਹੈ, ਪਰ ਜੇਕਰ ਇਸ ਡਾਕਟਰ ਨੂੰ ਮੁੜ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਤਾਂ ਮਰੀਜ਼ਾਂ ਨਾਲ ਕੰਮ ਕਰਨ, ਦਵਾਈਆਂ ਤੱਕ ਪਹੁੰਚ ਹੋਣ ਅਤੇ ਮਾਨਸਿਕ ਸਮਾਜਿਕ ਦਬਾਅ ਕਾਰਨ ਵੀ ਇਹ ਖਤਰਾ ਹੋਰ ਵੱਧ ਸਕਦਾ ਹੈ। ਪਰ ਟ੍ਰਿਬਿਊਨਲ ਨੇ ਅਰਜ਼ੀ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਮਾਹਿਰਾਂ ਅਤੇ ਖੁਦ ਡਾਕਟਰ ਦੀ ਗੱਲ ਸੁਣਨ ਤੋਂ ਬਾਅਦ ਅਸੀਂ ਸੰਤੁਸ਼ਟ ਹਾਂ ਕਿ ਡਾਕਟਰ ਸੈਮੀ ਨੂੰ ਹੁਣ ਆਪਣੇ ਕੀਤੇ ਦੇ ਨੁਕਸਾਨ ਦਾ ਅਹਿਸਾਸ ਹੈ, ਉਸ ਨੂੰ ਸਮਝ ਆ ਗਈ ਹੈ ਕਿ ਉਸ ਦੇ ਕੰਮਾਂ ਨਾਲ ਮਰੀਜ਼ਾਂ ਅਤੇ ਸਿਹਤ ਪੇਸ਼ੇ ਨੂੰ ਨੁਕਸਾਨ ਪਹੁੰਚਿਆ। ਇਸ ਲਈ ਸਾਨੂੰ ਨਹੀਂ ਲੱਗਦਾ ਕਿ ਉਸ ਦੀ ਰਜਿਸਟ੍ਰੇਸ਼ਨ ਰੱਦ ਕਰਨੀ ਲਾਜ਼ਮੀ ਹੈ। ਟ੍ਰਿਬਿਊਨਲ ਨੇ ਸਬੂਤਾਂ ਦੇ ਆਧਾਰ ਤੇ ਡਾਕਟਰ ਸੈਮੀ ਨੂੰ ਲੱਗੇ ਇਲਜ਼ਾਮਾਂ ਹੇਠ ਦੋਸ਼ੀ ਪਾਇਆ ਅਤੇ ਉਨ੍ਹਾਂ ਉੱਪਰ 16 ਪਾਬੰਦੀਆਂ ਲਗਾਈਆਂ, ਜਿਸ ਵਿੱਚ ਕੰਮ ਦੀ ਜਗ੍ਹਾ ਜਾਂ ਪੇਸ਼ੇ ਬਦਲਣ ਤੋਂ ਪਹਿਲਾਂ ਮੈਡੀਕਲ ਕਾਉਂਸਲ ਆਫ ਨਿਊ ਸਾਊਥ ਵੇਲਜ਼ ਦੀ ਲਾਜ਼ਮੀ ਮਨਜ਼ੂਰੀ, ਕੋਈ ਵੀ ਲੱਤ ਲਾਉਣ ਵਾਲੇ ਨਸ਼ੇ ਜਿਸ ਦਾ ਜ਼ਿਕਰ ਪੋਇਜ਼ਨਸ ਐਂਡ ਥੈਰੇਪਿਊਟਿਕ ਗੁੱਡਸ ਐਕਟ ਵਿੱਚ ਹੈ, ਉਸ ਨੂੰ ਪ੍ਰਿਸਕ੍ਰਾਈਬ ਕਰਨਾ ਜਾਂ ਉਸ ਦੀ ਵਰਤੋਂ ਕਰਨਾ ਮਨ੍ਹਾ ਹੈ, ਅਤੇ ਮੈਡੀਕਲ ਕਾਉਂਸਲ ਆਫ ਨਿਊ ਸਾਊਥ ਵੇਲਜ਼ ਅਤੇ ਫਾਰਮਾਸਿਊਟੀਕਲ ਰੈਗੂਲੇਟਰੀ ਯੂਨਿਟ ਵੱਲੋਂ ਉਨ੍ਹਾਂ ਦੀ ਸਿਹਤ ਉੱਪਰ ਨਿਗਰਾਨੀ ਰੱਖੀ ਜਾਏਗੀ। ਇਸ ਤੋਂ ਇਲਾਵਾ ਹੋਰ ਸ਼ਰਤਾਂ ਟ੍ਰਿਬਿਊਨਲ ਵੱਲੋਂ ਜਨਤਕ ਨਹੀਂ ਕੀਤੀਆਂ ਗਈਆਂ। ਡਾਕਟਰ ਸੈਮੀ ਨੂੰ ਹੈਲਥਕੇਅਰ ਕੰਪਲੇਂਟਸ ਕਮਿਸ਼ਨ ਦੇ ਖਰਚੇ ਵੀ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ। ਇਸ ਕੇਸ ਵਿੱਚ ਟ੍ਰਿਬਿਊਨਲ ਦੀ ਪੂਰੀ ਰੀਜ਼ਨਿੰਗ ਅਤੇ ਕੇਸ ਦੀ ਜਾਣਕਾਰੀ ਹੈਲਥਕੇਅਰ ਕੰਪਲੇਂਟਸ ਕਮਿਸ਼ਨ ਤੇ ਜਨਤਾ ਲਈ ਉਪਲਬਧ ਹੈ। ਇਹ ਜਾਣਕਾਰੀ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨਿਊ ਸਾਊਥ ਵੇਲਜ਼ ਦੀ ਮਦਦ ਨਾਲ ਪੰਜਾਬੀ ਵਿੱਚ ਜਸਮੀਤ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
SBS South Asian ਉਤੇ SBS ਪੰਜਾਬੀ।
ਹਾਜ਼ਰੀਨ, ਜੇਕਰ ਤੁਸੀਂ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਦੀ ਚੰਗੀ ਸਮਝ ਅਤੇ ਪੱਤਰਕਾਰੀ ਦਾ ਤਜਰਬਾ ਰੱਖਦੇ ਹੋ ਤਾਂ ਤੁਸੀਂ SBS ਪੰਜਾਬੀ ਦੀ ਟੀਮ ਦਾ ਹਿੱਸਾ ਬਣ ਸਕਦੇ ਹੋ। ਜੀ ਹਾਂ, ਬਿਲਕੁਲ ਸਹੀ ਸੁਣਿਆ ਤੁਸੀਂ। ਦਰਅਸਲ SBS ਪੰਜਾਬੀ ਵੱਲੋਂ ਪ੍ਰੋਗਰਾਮ ਪ੍ਰੋਡਿਊਸਰ ਦੀਆਂ ਫੁੱਲ ਟਾਈਮ, ਪਾਰਟ ਟਾਈਮ ਅਸਾਮੀਆਂ ਦੇ ਨਾਲ ਨਾਲ ਕੈਜੂਅਲ ਪ੍ਰੋਡਿਊਸਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਹੋਰ ਵੇਰਵੇ ਤੁਸੀਂ SBS ਦੀ ਵੈਬਸਾਈਟ ਸੀਕ, ਇੰਡੀਡ ਜਾਂ SBS ਪੰਜਾਬੀ ਦੇ ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ ਤੋਂ ਹਾਸਲ ਕਰ ਸਕਦੇ ਹੋ। ਜੀ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਗੂੜ੍ਹਾ ਅਤੇ ਨਿੱਘਾ ਸਵਾਗਤ ਹੈ ਜੀ SBS ਦੇ ਪੰਜਾਬੀ ਦੇ ਪ੍ਰੋਗਰਾਮ ਵਿੱਚ। ਮੈਂ ਹਾਂ ਤੁਹਾਡਾ ਅੱਜ ਦੇ ਪ੍ਰੋਗਰਾਮ ਲਈ ਮੇਜ਼ਬਾਨ MP ਸਿੰਘ ਸਿਡਨੀ ਸਟੂਡੀਓ ਤੋਂ। ਬ੍ਰੇਕ ਤੋਂ ਪਹਿਲਾਂ ਤੁਸੀਂ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ ਸੁਣੀਆਂ। ਉਹਨਾਂ ਵਿੱਚੋਂ VFS ਗਲੋਬਲ, ਜਿਹੜੇ ਕਿ ਵੀਜ਼ਾ ਸਰਵਿਸਿਜ਼ ਵਗੈਰਾ ਪ੍ਰੋਵਾਈਡ ਕਰਦੀ ਹੈ, ਉਹਦੇ ਨਾਲ ਜੁੜੀ ਹੋਈ ਖਬਰ ਨੇ ਤੁਹਾਨੂੰ ਜ਼ਰੂਰ ਹੀ ਟੁੰਬਿਆ ਹੋਏਗਾ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ, ਕਾਫੀ ਦੇਰ ਜਿਹੜਾ ਚੱਲਦਾ ਰਿਹਾ ਕਿ ਪਤਾ ਨਹੀਂ ਕੀ ਬਣੇਗਾ, ਕੌਣ ਇਹ ਪਾਸਪੋਰਟ ਵਗੈਰਾ ਬਣਾਏਗਾ, ਨਵੇਂ ਵੀਜ਼ਾ ਸਰਵਿਸ ਕੌਣ ਪ੍ਰੋਵਾਈਡ ਕਰੇਗਾ, ਉਸ ਤੋਂ ਬਾਅਦ ਹੁਣ ਜਿਹੜੀ ਆਈ ਹੈਗੀ ਹੈ ਇਹ ਇਨਫੋਰਮੇਸ਼ਨ, ਉਸ ਨੇ ਤੁਹਾਡਾ ਧਿਆਨ ਜ਼ਰੂਰ ਖਿੱਚਿਆ ਹੋਏਗਾ। ਦੋਸਤੋ, ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਦੂਜਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਕਿਸੇ ਨਾ ਕਿਸੇ ਦਾ ਫਾਇਦਾ ਹੋ ਸਕੇ। ਸਿਮੀਲਰਲੀ ਜਿਹੜੇ ਬੱਚੇ ਸਟੂਡੈਂਟਸ ਹੈਗੇ ਆ ਇੱਥੋਂ ਦੇ ਪੜ੍ਹੇ ਹੋਏ ਜਾਂ ਪੜ੍ਹ ਰਹੇ ਆ, ਜਿਹੜੇ ਉਹ ਪੇਡ ਪ੍ਰੈਕ ਕਰਦੇ ਹੈਗੇ ਆ, ਜਿਹਨੂੰ ਕਿ ਇੱਥੇ ਕੰਮ ਵੀ ਕਿਹਾ ਜਾਂਦਾ, ਨੌਕਰੀ ਤੋਂ ਪਹਿਲਾਂ ਮੈਂਡੇਟਰੀ ਕਰਨਾ ਹੁੰਦਾ ਉਹਨਾਂ ਨੇ, ਕੋਈ ਇੱਕ ਦੋ ਸਾਲ ਵਾਸਤੇ, 6 ਮਹੀਨੇ ਵਾਸਤੇ, 3 ਮਹੀਨੇ ਵਾਸਤੇ ਐਕਸਪੀਰੀਅੰਸ ਲੈਣਾ ਹੁੰਦਾ, ਉਹ ਹੁਣ ਪੇਡ ਹੋ ਗਿਆ ਕਾਫੀ ਹੋਰ ਟ੍ਰੇਡਸ ਵਾਸਤੇ ਵੀ। ਸਿਮੀਲਰਲੀ ਵਿਕਟੋਰੀਆ ਦੇ ਵਿੱਚ ਸਕੂਲੀ ਅਧਿਆਪਕਾਂ ਨੇ ਜਿਹੜਾ ਸਟ੍ਰਾਈਕ ਕਰਨ ਦਾ ਫੈਸਲਾ ਲਿਆ ਹੋਇਆ, ਉਹਦੇ ਵਾਸਤੇ ਕੁਝ ਅਪੀਲਾਂ ਕੀਤੀਆਂ ਜਾ ਰਹੀਆਂ ਪੇਰੈਂਟਸ ਵੱਲੋਂ ਵੀ। ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਟੀਚਰ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਏ ਅਤੇ ਇਸ ਨੂੰ ਜਲਦੀ ਰਿਜ਼ੋਲਵ ਕਰ ਲਿਆ ਜਾਏ, ਕਿਉਂਕਿ ਇਹ ਬੱਚਿਆਂ ਵਾਸਤੇ ਚੰਗਾ ਨਹੀਂ ਹੁੰਦਾ। ਉਸ ਤੋਂ ਬਾਅਦ ਤੁਸੀਂ ਜਾਣਕਾਰੀ ਸੁਣੀ ਹੈ ਜੀ, ਡਾਕਟਰ ਸੈਮੀ ਜਿਨ੍ਹਾਂ ਦਾ ਜਿਹੜਾ ਲਾਇਸੈਂਸ ਸੀ ਉਹ ਰੱਦ ਕਰ ਦਿੱਤਾ ਗਿਆ ਸੀ ਅਤੇ ਕੁਝ ਕੰਡੀਸ਼ਨਸ ਲਗਾ ਕੇ ਦੁਬਾਰਾ ਉਸ ਨੂੰ ਬਹਾਲ ਕੀਤਾ ਗਿਆ ਹੈ। ਇੱਥੋਂ ਦੇ ਸਿਸਟਮ ਕਾਫੀ ਡਿਫਰੈਂਟ ਹੈਗੇ ਆ। ਅਸੀਂ ਜਦੋਂ ਇੰਡੀਆ ਤੋਂ ਇੱਥੇ ਮਾਈਗ੍ਰੇਟ ਕਰਕੇ ਆਉਂਦੇ ਹਾਂ ਤਾਂ ਆਪਣੇ ਨਾਲ ਜਿਹੜੀ ਨੌਲੇਜ ਲੈ ਕੇ ਆਉਂਦੇ ਹਾਂ, ਐਕਸਪੀਰੀਅੰਸ ਲੈ ਕੇ ਆਉਂਦੇ ਹਾਂ, ਉਹ ਇੱਥੇ ਆ ਕੇ ਅਪਗ੍ਰੇਡ ਕਰਨੀ ਹੁੰਦੀ ਹੈ। ਉਹ ਬਹੁਤ ਜ਼ਰੂਰੀ ਹੈਗਾ ਕਿ ਇੱਥੋਂ ਦੇ ਜਿਹੜੇ ਸਿਸਟਮ ਹੈਗੇ ਉਹਦੇ ਨਾਲ ਮਿਲ ਕੇ ਅਸੀਂ ਆਪਣਾ ਕੰਮ, ਜੋਬਸ ਵਗੈਰਾ ਕਰੀਏ। ਅਤੇ ਦੋਸਤੋ, ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ, ਅਤੇ ਤੁਹਾਨੂੰ ਸੁਣਾਉਂਦੇ ਹਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਵਸੇ ਹੋਏ, ਸੰਸਾਰ ਭਰ ਦੇ ਵਿੱਚ ਵਸੇ ਹੋਏ ਜਿਹੜੇ ਪੰਜਾਬੀ ਹੈਗੇ ਹੈ ਉਹਨਾਂ ਨਾਲ ਜੁੜੀਆਂ ਹੋਈਆਂ ਖਬਰਾਂ ਕਿਹੜੀਆਂ ਰਹੀਆਂ ਹੈ। ਇਹ ਪੰਜਾਬੀ ਡਾਇਸਪੋਰਾ ਨਿਊਜ਼ ਹੈਗੀ ਹੈ ਜੀ। ਸਾਡੇ ਨਿਊਜ਼ੀਲੈਂਡ ਸਾਥੀ ਹੈਗੇ ਪਰਮਿੰਦਰ ਸਿੰਘ ਪਾਪਾ ਟੋਏ ਟੋਏ, ਉਹ ਹਰ ਹਫ਼ਤੇ ਭੇਜਦੇ ਹੈ। ਚਲੋ ਇਹਦੇ ਨਾਲ ਹੁਣ ਸ਼ੁਰੂਆਤ ਕਰਦੇ ਹਾਂ ਇਸ ਸੈਗਮੈਂਟ ਦੀ, ਅਤੇ ਉਸ ਤੋਂ ਬਾਅਦ ਜੇ ਸਮਾਂ ਮਿਲਿਆ ਤੁਹਾਨੂੰ ਇੱਕ ਛੋਟਾ ਜਿਹਾ ਗੀਤ ਵੀ ਸੁਣਾਵਾਂਗੇ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਬੈਂਕ ਕਾਰਡ ਸਕੈਮ ਦੇ ਮਾਮਲੇ ਵਿੱਚ 30,000 ਦੀ ਠੱਗੀ ਮਾਰਨ ਵਾਲੇ 19 ਸਾਲਾ ਜਪਜੋਤ ਸਿੰਘ ਨੇ ਕਬੂਲੇ ਦੋਸ਼। ਆਉਂਦੀ 24 ਅਗਸਤ ਤੋਂ ਨਿਊਜ਼ੀਲੈਂਡ ਵਿੱਚ ਨਵੀਂ ਪ੍ਰਵਾਸੀ ਨੀਤੀ ਭਾਰਤੀ ਵਰਕਰਾਂ ਲਈ ਦਿੱਕਤ ਪੈਦਾ ਕਰ ਸਕਦੀ ਹੈ। ਕੈਨੇਡਾ ਦੇ ਬ੍ਰੈਂਪਟਨ ਇਲਾਕੇ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਇੱਕ ਵੱਡੇ ਕਾਨੂੰਨੀ ਚੱਕਰ 'ਚ ਫਸੇ। ਇੰਗਲੈਂਡ ਦੇ ਸਾਊਥ ਹਾਲ ਵਿੱਚ ਜਥੇਦਾਰ ਗੜਗੱਜ ਨੇ ਪੰਥ ਤੋਂ ਇਕਜੁੱਟਤਾ ਅਤੇ ਮੀਰੀ ਪੀਰੀ ਦੇ ਸਿਧਾਂਤ 'ਤੇ ਜ਼ੋਰ ਦੇਣ ਦੀ ਗੱਲ ਆਖੀ। ਹਜ਼ਾਰਾਂ ਪ੍ਰਵਾਸੀ ਕਾਂਬਿਆਂ ਨੂੰ ਰੁਜ਼ਗਾਰ ਦੇਣ ਵਾਲਾ ਦੁਬਈ ਹੁਣ ਬਣ ਗਿਆ ਮੁਸ਼ਕਲਾਂ ਦੀ ਘਾਟੀ। 8ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ 28 ਅਤੇ 29 ਨਵੰਬਰ ਨੂੰ ਕਰਵਾਉਣ ਦਾ ਐਲਾਨ। ਨਿਊਜ਼ੀਲੈਂਡ ਵਿੱਚ ਸਿਟੀਜ਼ਨਸ਼ਿਪ ਟੈਸਟ ਹੁਣ 2027 ਦੇ ਅੰਤ ਤੱਕ ਟਲਿਆ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿੱਚ ਵਸੇ 19 ਸਾਲਾ ਨੌਜਵਾਨ ਜਪਜੋਤ ਸਿੰਘ ਨੇ ਦੱਖਣੀ ਕੈਂਟਰਬਰੀ ਦੀ ਇੱਕ ਔਰਤ ਨਾਲ ਕਰੀਬ 30,000 ਨਿਊਜ਼ੀਲੈਂਡ ਡਾਲਰ ਦੀ ਬੈਂਕ ਕਾਰਡ ਨਾਲ ਸੰਬੰਧਿਤ ਧੋਖਾਧੜੀ ਕਰਨ ਦੇ ਮਾਮਲੇ ਨੂੰ ਮਾਣਯੋਗ ਅਦਾਲਤ ਵਿੱਚ ਕਬੂਲ ਕਰ ਲਿਆ। ਦਸਤਾਵੇਜ਼ਾਂ ਅਨੁਸਾਰ ਇਨ੍ਹਾਂ ਠੱਗਾਂ ਨੇ ਸਮੁੱਚੇ ਤੌਰ 'ਤੇ ਮਹਿਲਾ ਨੂੰ ਧੋਖੇ ਨਾਲ ਆਪਣੇ 2 ਬੈਂਕ ਕਾਰਡ ਘਰ ਦੇ ਲੈਟਰ ਬਾਕਸ ਵਿੱਚ ਰੱਖਣ ਲਈ ਪ੍ਰੇਰਿਤ ਕੀਤਾ। 24 ਨਵੰਬਰ ਨੂੰ ਹੋਈ ਇਸ ਘਪਲੇਬਾਜ਼ੀ ਤੋਂ ਬਾਅਦ ਵਿੱਚ ਪੁਲਿਸ ਨੇ ਖੁਰਾਖੋਜ ਲੱਭਦਿਆਂ ਇਸ ਦੇ ਮੈਂਬਰ ਜਪਜੋਤ ਸਿੰਘ 19 ਸਾਲਾਂ ਨੂੰ ਗ੍ਰਿਫਤਾਰ ਕੀਤਾ ਅਤੇ ਮਾਣਯੋਗ ਅਦਾਲਤ ਵਿੱਚ ਉਸਨੇ ਆਪਣੇ ਦੋਸ਼ ਕਬੂਲ ਕਰ ਲਏ ਨੇ। ਸਿਤਮਜ਼ਰੀਫੀ ਇਸ ਗੱਲ ਦੀ ਹੈ ਕਿ ਇਸ ਨੌਜਵਾਨ ਨੇ 6 ਮਹੀਨਿਆਂ ਦੇ ਵਿੱਚ ਜੈਰਾਲਡਨ, ਕ੍ਰਾਈਸਟਚਰਚ ਅਤੇ ਆਕਲੈਂਡ ਦੇ ਵਿੱਚ ਕੁੱਲ 18 ਧੋਖਾਧੜੀ ਵਾਲੇ ਲੈਣ ਦੇਣ ਇਹਨਾਂ ਬੈਂਕ ਕਾਰਡਾਂ ਦੇ ਨਾਲ ਕੀਤੇ। ਅਤੇ ਉੱਧਰ ਨਿਊਜ਼ੀਲੈਂਡ ਸਰਕਾਰ 24 ਅਗਸਤ 2026 ਤੋਂ ਹੁਨਰਮੰਦ ਕਾਮਿਆਂ ਵਾਸਤੇ ਪਰਮਾਨੈਂਟ ਰੈਜੀਡੈਂਸੀ ਦੇ 2 ਨਵੇਂ ਰਸਤੇ ਸ਼ੁਰੂ ਕਰ ਰਹੀ ਹੈ, ਪਰ ਇੱਕ ਸੀਨੀਅਰ ਇਮੀਗ੍ਰੇਸ਼ਨ ਵਕੀਲ ਦਾ ਇਹ ਮੰਨਣਾ ਹੈ ਕਿ ਇਹਨਾਂ ਨਵੇਂ ਨਿਯਮਾਂ ਦੇ ਨਾਲ ਸਭ ਤੋਂ ਵੱਧ ਅਸਰ ਭਾਰਤੀ ਪ੍ਰਵਾਸੀ ਕਾਮਿਆਂ ਉੱਤੇ ਪਵੇਗਾ। ਅਸਲ ਵਿੱਚ ਜਿਨ੍ਹਾਂ ਪੇਸ਼ਿਆਂ ਵਿੱਚ ਜ਼ਿਆਦਾਤਰ ਭਾਰਤੀ ਲੋਕ ਕੰਮ ਕਰਦੇ ਨੇ ਉਹਨਾਂ ਪੇਸ਼ਿਆਂ ਵਿੱਚ ਹੀ ਪੱਕੇ ਤੌਰ 'ਤੇ ਨਿਊਜ਼ੀਲੈਂਡ ਦੇ ਵਸਨੀਕ ਬਣਨਾ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਸਕਦਾ ਹੈ। ਯਾਦ ਰਹੇ, ਇਹਨਾਂ 2 ਨਵੀਆਂ ਸ਼੍ਰੇਣੀਆਂ ਵਿੱਚ ਸਕਿੱਲਡ ਵਰਕ ਐਕਸਪੀਰੀਅੰਸ ਪਾਥਵੇ ਅਤੇ ਟ੍ਰੇਡਸ ਐਂਡ ਟੈਕਨੀਸ਼ੀਅਨ ਪਾਥਵੇ ਸ਼ੁਰੂ ਕੀਤੇ ਜਾ ਰਹੇ ਨੇ। ਉਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਦੇ ਪ੍ਰਮੁੱਖ ਸ਼ਹਿਰ ਬ੍ਰੈਂਪਟਨ ਤੋਂ ਸਾਬਕਾ ਲਿਬਰਲ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਇੱਕ ਵੱਡੇ ਕਾਨੂੰਨੀ ਚੱਕਰ 'ਚ ਫਸ ਗਏ ਨੇ। ਓਨਟੈਰੀਓ ਦੀ ਕਾਨੂੰਨੀ ਰੈਗੂਲੇਟਰ ਲਾਅ ਸੁਸਾਇਟੀ ਆਫ ਓਨਟੈਰੀਓ ਨੇ ਰਾਜ ਗਰੇਵਾਲ ਅਤੇ ਉਹਨਾਂ ਦੀ ਲਾਅ ਫਰਮ ਨੂੰ ਨੋਟਿਸ ਭੇਜ ਕੇ ਉਹਨਾਂ ਦੀ ਵਕਾਲਤ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਦਰਅਸਲ ਬ੍ਰੈਂਪਟਨ ਦੇ ਇਸ ਸਾਬਕਾ ਮੈਂਬਰ ਪਾਰਲੀਮੈਂਟ ਪੰਜਾਬੀ ਰਾਜ ਗਰੇਵਾਲ ਦੇ ਉੱਤੇ ਇਹ ਦੋਸ਼ ਆਇਦ ਹੋਏ ਨੇ ਕਿ ਉਹਨਾਂ ਨੇ 137 ਮਿਲੀਅਨ ਕੈਨੇਡੀਅਨ ਡਾਲਰਸ ਯਾਨੀ ਕਿ 1100 ਕਰੋੜ ਰੁਪਏ ਦੇ ਲਗਭਗ ਘਪਲਾ ਕਰਕੇ ਇਸ ਪੈਸੇ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕੀਤੀ। ਜ਼ਿਕਰਯੋਗ ਹੈ ਕਿ ਰਾਜ ਗਰੇਵਾਲ ਆਪਣੇ ਜੂਏ ਦੀ ਮਾੜੀ ਆਦਤ ਕਾਰਨ ਹੀ ਆਪਣੀ ਮੈਂਬਰ ਪਾਰਲੀਮੈਂਟ ਦੀ ਸੀਟ ਪਹਿਲਾਂ ਹੀ ਗੁਆ ਚੁੱਕੇ ਨੇ। ਉਧਰ ਇਨ੍ਹੀਂ ਦਿਨੀ ਵਿਦੇਸ਼ੀ ਦੌਰੇ ਉੱਤੇ ਮੌਜੂਦ ਜਥੇਦਾਰ ਗੜਗੱਜ ਹੋਣਾ ਨੇ ਸਾਊਥ ਹਾਲ ਦੇ ਇੱਕ ਪ੍ਰਮੁੱਖ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਪੰਥਕ ਸਿਧਾਂਤਾਂ ਅਤੇ ਇੱਕਜੁੱਟਤਾ ਦੇ ਉੱਤੇ ਜ਼ੋਰ ਦਿੱਤਾ। ਜਥੇਦਾਰ ਗੜਗੱਜ ਇਨ੍ਹੀਂ ਦਿਨੀ ਵੱਖ ਵੱਖ ਮੁਲਕਾਂ ਦੇ ਵਿੱਚ ਪ੍ਰਚਾਰ ਅਤੇ ਪ੍ਰਸਾਰ ਦੇ ਤਹਿਤ ਵਿਦੇਸ਼ੀ ਦੌਰੇ ਉੱਤੇ ਨੇ ਅਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਪੰਥਕ ਮਸਲਿਆਂ ਵਿੱਚ ਵਿਦੇਸ਼ਾਂ ਵਿੱਚ ਰਹਿੰਦੀ ਸੰਗਤ ਦਾ ਵੀ ਮਸ਼ਵਰਾ ਸ਼ਾਮਲ ਕੀਤਾ ਜਾਵੇ। ਤੇ ਇਧਰ ਇਹ ਵੀ ਯਾਦ ਕਰਾ ਦਈਏ ਕਿ ਦੱਖਣ ਪੂਰਬੀ ਇੰਗਲੈਂਡ ਦੇ ਸਾਊਥਹੈਂਪਟਨ ਦੇ ਇੱਕ ਨਾਬਾਲਗ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਜਿੱਥੇ ਇੱਕ ਬ੍ਰਿਟਿਸ਼ ਸਿੱਖ ਨੌਜਵਾਨ ਨੂੰ ਪਹਿਲਾਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ, ਹੁਣ ਇਸੇ ਹੀ ਨੌਜਵਾਨ ਦੀ ਮਾਂ ਕਿਰਨ ਕੌਰ 53 ਸਾਲਾਂ ਨੂੰ ਬੀਤੇ ਸ਼ੁੱਕਰਵਾਰ ਸਾਊਥਹੈਂਪਟਨ ਕਰਾਊਨ ਕੋਰਟ ਨੇ ਮੁਲਜ਼ਮ ਦੀ ਮਦਦ ਕਰਨ ਦਾ ਦੋਸ਼ੀ ਠਹਿਰਾਉਂਦਿਆਂ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਭਾਰਤ ਵਿੱਚ ਜਨਮੀ ਕਿਰਨ ਕੌਰ ਨੂੰ ਆਪਣੇ ਕਾਤਲ ਬੇਟੇ ਵਿਕਰਮ ਸਿੰਘ ਦਿਗਵਾ ਵੱਲੋਂ ਹੈਨਰੀ ਨਵਾਕ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਅਤੇ ਪੁਲਿਸ ਦੀ ਜਾਂਚ ਵਿੱਚ ਰੁਕਾਵਟ ਪਾਉਣ ਵਾਸਤੇ ਦੋਸ਼ੀ ਪਾਇਆ ਗਿਆ ਸੀ। ਤੇ ਨਾਲ ਨਾਲ ਗੱਲ ਕਰਦੇ ਹਾਂ ਖਾੜੀ ਦੇਸ਼ਾਂ ਵਿੱਚ ਜਾ ਵਸੇ ਪੰਜਾਬੀ ਪ੍ਰਵਾਸੀ ਕਾਮਿਆਂ ਦੀ। ਕਦੇ ਬਿਹਤਰ ਰੁਜ਼ਗਾਰ ਅਤੇ ਉੱਚੀ ਕਮਾਈ ਦਾ ਸੁਪਨਾ ਦਿਖਾਉਣ ਵਾਲੇ ਦੁਬਈ ਨੂੰ ਹੁਣ ਮੁਸ਼ਕਲ ਦੀ ਘਾਟੀ ਆਖਿਆ ਜਾਣ ਲੱਗਾ। ਹਜ਼ਾਰਾਂ ਪੰਜਾਬੀ ਪ੍ਰਵਾਸੀ ਕਾਮਿਆਂ ਦੇ ਲਈ ਹੁਣ ਇੱਥੇ ਵੀਜ਼ਾ ਦੇ ਨਾਲ ਨਾਲ ਆਪਣੇ ਰੁਜ਼ਗਾਰ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਅਨੇਕਾਂ ਕਰਮਚਾਰੀਆਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ ਅਤੇ ਜਿਨ੍ਹਾਂ ਕੋਲ ਕੰਮ ਹੈ ਉਹਨਾਂ ਦੀ ਆਮਦਨ ਘੱਟ ਗਈ ਹੈ। ਭਾਵੇਂ ਕਿ ਖਾੜੀ ਦੇਸ਼ਾਂ ਦੇ ਸ਼ੇਖ ਵਾਰ ਵਾਰ ਇਹ ਦਾਅਵਾ ਕਰਦੇ ਨੇ ਕਿ ਵਕਤੀ ਤੌਰ ਦੇ ਉੱਤੇ ਆਈ ਇਸ ਮੁਸੀਬਤ ਤੋਂ ਜਲਦੀ ਹੀ ਪਿੱਛਾ ਛੁੜਾ ਲਿਆ ਜਾਵੇਗਾ। ਤੇ ਇੱਧਰ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਤਰਜ਼ ਉੱਤੇ 8ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ 28 ਅਤੇ 29 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨਿਨੀ ਵਿਖੇ ਹੋਣਗੀਆਂ। ਪੰਜਾਬੀਆਂ ਦੇ ਘੁੱਗ ਵਾਸਤੇ ਇਸ ਇਲਾਕੇ ਵਿੱਚ ਖੇਡਾਂ ਅਤੇ ਸੱਭਿਆਚਾਰ ਦੇ ਰੰਗ ਸਮਾਨਤਰ ਤੌਰ 'ਤੇ 2 ਦਿਨਾਂ ਵਾਸਤੇ ਪੇਸ਼ ਹੋਣਗੇ। ਤੇ ਇੱਧਰ ਨਿਊਜ਼ੀਲੈਂਡ ਸਰਕਾਰ ਨੇ ਹੁਣ ਆਮ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਨਿਊਜ਼ੀਲੈਂਡ ਦਾ ਸਿਟੀਜ਼ਨਸ਼ਿਪ ਟੈਸਟ ਹੁਣ 2027 ਦੇ ਦੂਜੇ ਅੱਧ ਤੱਕ ਢਾਲ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਦਸਤਾਵੇਜ਼ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਟੈਸਟ ਦੇ ਮਾਡਲ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਇਹਦੇ ਵਿੱਚ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਨਿਊਜ਼ੀਲੈਂਡ ਦੀ ਨਾਗਰਿਕਤਾ ਵਾਸਤੇ ਹੁਣ ਰਸਮੀ ਤੌਰ 'ਤੇ ਅਰਜ਼ੀ ਦਿੱਤੀ ਜਾਇਆ ਕਰੇਗੀ, ਜਿਸ ਤੋਂ ਬਾਅਦ ਉਮੀਦਵਾਰਾਂ ਨੂੰ 20 ਮਲਟੀਪਲ ਚੋਇਸ ਯਾਨੀ ਕਿ ਬਹੁ ਵਿਕਲਪੀ ਸਵਾਲਾਂ ਦੇ ਘੱਟੋ ਘੱਟ 15 ਸਹੀ ਜਵਾਬ ਦੇਣੇ ਪੈਣਗੇ। ਤਸਵੀਰ ਦਾ ਇੱਕ ਪੱਖ ਇਹ ਵੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਵੀਜ਼ੇ ਤੋਂ ਰਹਿ ਰਹੇ ਕੁੱਲ 21,000 ਲੋਕਾਂ ਦੇ ਵਿੱਚੋਂ 1582 ਭਾਰਤੀ ਮੂਲ ਦੇ ਲੋਕ ਦੱਸੇ ਜਾ ਰਹੇ ਨੇ। ਕਮਾਲ ਦੀ ਗੱਲ ਇਹ ਹੈ ਕਿ ਕੈਨੇਡਾ, ਅਮਰੀਕਾ, ਯੂਨਾਈਟਿਡ ਕਿੰਗਡਮ ਦੇ ਬਹੁਤ ਸਾਰੇ ਨਾਗਰਿਕ ਨਿਊਜ਼ੀਲੈਂਡ ਦੇ ਵਿੱਚ ਬਿਨਾਂ ਕਿਸੇ ਵੀਜ਼ੇ ਤੋਂ ਨਾਜਾਇਜ਼ ਤੌਰ 'ਤੇ ਇੱਥੋਂ ਦੇ ਵਸਨੀਕ ਬਣ ਕੇ ਰਹਿ ਰਹੇ ਨੇ। ਤੇ ਆਖਿਰ ਵਿੱਚ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕਰਨੀ ਬਣਦੀ ਹੈ ਕਿ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਹੁਣ ਕਾਫ਼ੀ ਲੰਬੀ ਹੁੰਦੀ ਜਾ ਰਹੀ ਹੈ, ਜਦੋਂ ਕਿ 7 ਨਵੰਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਰਾਸ਼ਟਰੀ ਚੋਣਾਂ ਦਾ ਐਲਾਨ ਹੋ ਗਿਆ। ਵੱਖ ਵੱਖ ਰਾਜਨੀਤਿਕ ਪਾਰਟੀਆਂ ਭਾਰਤੀ ਮੂਲ ਦੇ ਲੋਕਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਉਸੇ ਅਨੁਪਾਤ ਨੂੰ ਜ਼ਿਹਨ ਵਿੱਚ ਰੱਖਦਿਆਂ ਆਪਣੇ ਉਮੀਦਵਾਰਾਂ ਵਿੱਚ ਭਾਰਤੀ ਚਿਹਰੇ ਤਲਾਸ਼ ਰਹੀਆਂ ਨੇ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ, ਮਿਹਰਬਾਨੀ।
ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਪ੍ਰੋਗਰਾਮ ਵਿੱਚ, ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ ਜੀ। ਦੋਸਤੋ, ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣੀ ਪੰਜਾਬੀ ਡਾਇਸਪੋਰਾ ਨਿਊਜ਼, ਜਿਹੜਾ ਸਾਡਾ ਵੀਕਲੀ ਹੁੰਦਾ ਉਹ ਬੁਲੇਟਿਨ ਸੁਣਿਆ, ਅਤੇ ਪੰਜਾਬੀਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਇਹਦੇ ਵਿੱਚ ਸ਼ਾਮਲ ਸੀਗੀਆਂ। ਖਾਸ ਸੀਗੀ ਜਿਹੜੀ ਕਿ ਆਸਟ੍ਰੇਲੀਆ ਦੀ ਤਰਜ਼ ਦੇ ਉੱਤੇ, ਆਸਟ੍ਰੇਲੀਆ ਦੀ ਤਰਜ਼ ਦੇ ਉੱਤੇ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ ਨਿਊਜ਼ੀਲੈਂਡ ਸਿੱਖ ਖੇਡਾਂ ਕਰਵਾਈਆਂ ਜਾ ਰਹੀਆਂ, ਉਹਨਾਂ ਦੀ ਤਰੀਕ ਸੀਗੀ। ਦੋਸਤੋ, ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਵੀ ਸੁਣਿਆ ਸ਼ੀਸ਼ਾ, ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਜ਼ਰੂਰ ਦੱਸਿਓ। ਆਪਣਾ ਜਿਹੜੇ ਤੁਹਾਡੇ ਵਿਚਾਰ ਹੈਗੇ ਆ ਚੱਲਦੇ ਪ੍ਰੋਗਰਾਮ ਦੌਰਾਨ ਸੁਨੇਹਾ ਕਰ ਸਕਦੇ ਹੋ 04397977 ਦੇ ਉੱਤੇ, ਜਾਂ ਕਿਸੇ ਵੀ ਸਮੇਂ ਸਾਨੂੰ ਈਮੇਲ ਕਰ ਸਕਦੇ ਹੋ punjabi.program@sbs.com.au। ਇਹ ਜਿਹੜੇ ਸਾਡੇ ਸੈਗਮੈਂਟਸ ਹੈਗੇ ਆ, ਇੰਟਰਵਿਊਜ਼ ਹੈਗੀਆਂ, ਪੋਡਕਾਸਟ ਹੈਗੇ ਆ, ਡਾਇਸਪੋਰਾ ਨਿਊਜ਼ ਵਗੈਰਾ ਹੈਗੀਆਂ, ਅਸੀਂ ਨਾਲੋ ਨਾਲ ਪਬਲਿਸ਼ ਕਰਦੇ ਰਹਿੰਦੇ ਹਾਂ ਆਪਣੀ ਸਾਡੀ ਜਿਹੜੀ ਵੈਬਸਾਈਟ 'ਤੇ। ਉਹ ਬਾਅਦ ਇਹਨੂੰ ਅਸੀਂ ਫੇਸਬੁੱਕ ਪੇਜ ਦੇ ਉੱਤੇ ਵੀ ਪਾ ਦਿੰਦੇ ਹਾਂ, ਦੂਜੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਫੇਸਬੁੱਕ ਦਾ ਪਤਾ ਹੈ SBS ਪੰਜਾਬੀ, ਸਿਮੀਲਰਲੀ ਸਾਡਾ ਇੰਸਟਾਗ੍ਰਾਮ ਪੇਜ ਹੈ SBS ਪੰਜਾਬੀ, ਉਹਨੂੰ ਜਾ ਕੇ ਲਾਈਕ ਸ਼ੇਅਰ ਦੂਜਿਆਂ ਨਾਲ ਵੀ ਜ਼ਰੂਰ ਕਰਿਓ ਜੀ। ਹੁਣ ਤੁਹਾਨੂੰ ਮਿਲਾਉਂਦੇ ਹਾਂ ਡਾਕਟਰ ਕੇਸ਼ਵ ਹੋਰਾਂ ਦੇ ਨਾਲ, ਜਿਹੜੇ ਕਿ ਇੰਡੀਆ ਤੋਂ BTS ਪੜ੍ਹਾਈ ਕਰਕੇ ਆਏ ਸੀ, ਡੈਂਟਲ ਹੈਗੇ ਸੀ ਉਹ ਡਾਕਟਰ, ਪਰ ਇੱਥੇ ਆ ਕੇ ਉਹਨਾਂ ਨੇ ਕਰੀਅਰ ਚੇਂਜ ਕੀਤਾ। ਬੇਸ਼ੱਕ ਉਹ ਹੈਲਥ ਇੰਡਸਟਰੀ ਨਾਲ ਜੁੜੇ ਰਹੇ ਪਰ ਥੋੜ੍ਹਾ ਜਿਹਾ ਚੇਂਜ ਕੀਤਾ, ਤਾਂ ਉਹ ਇੰਨਾ ਵਧੀਆ ਉਹਨਾਂ ਦਾ ਕੰਮ ਸੀਗਾ ਕਿ ਉਹਨਾਂ ਨੂੰ ਸਨਮਾਨ ਵਗੈਰਾ ਵੀ ਮਿਲਿਆ। ਇਹ ਗੱਲਬਾਤ ਕਰ ਰਹੇ ਹਨ ਸਾਡੇ ਪ੍ਰੋਗਰਾਮ ਸਾਥੀ ਪੁਨੀਤ ਢੀਂਗਰਾ ਹੋਰੀ। ਅਤੇ ਦੋਸਤੋ, ਉਸ ਤੋਂ ਬਾਅਦ ਇੱਕ ਲਵਾਂਗੇ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਆਸਟ੍ਰੇਲੀਆ ਐਕਸਪਲੇਨ ਦਾ ਅਗਲਾ ਲੜੀਵਾਰ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਸੋ ਸਾਡੇ ਅੱਜ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਜੀ ਕੇਸ਼ਵ ਧਵਨ ਜੀ, ਜਿਨ੍ਹਾਂ ਨੂੰ ਮਿਲਿਆ ਜੀ AAPM ਪ੍ਰੈਕਟਿਸ ਮੈਨੇਜਰ ਆਫ ਦਾ ਈਅਰ ਅਵਾਰਡ। ਸੋ ਇਹਨਾਂ ਦਾ ਸਵਾਗਤ ਕਰਦੇ ਹਾਂ। ਕੇਸ਼ਵ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ ਅਤੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ।
ਥੈਂਕ ਯੂ ਪੁਨੀਤ, ਥੈਂਕ ਯੂ ਟੂ ਦਾ SBS ਟੀਮ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਸੋ ਕੇਸ਼ਵ ਜੀ, ਅਗਰ ਲੇਮਨ ਲੈਂਗੁਏਜ ਚ ਦੱਸਣਾ ਹੋਵੇ ਇਹ ਕੀ ਅਵਾਰਡ ਕੀ, ਅਗਰ ਸਾਡੇ ਇੱਥੇ ਪੰਜਾਬੀਆਂ ਨੂੰ ਦੱਸਣਾ ਹੋਵੇ ਤਾਂ ਆਸਟ੍ਰੇਲੀਆ ਚ ਵਸਦੇ ਇਹ ਕੀ ਚੀਜ਼ ਕੀ ਹੈ?
ਵੇਖੋ, ਪ੍ਰੈਕਟਿਸ ਮੈਨੇਜਮੈਂਟ ਜਦੋਂ ਆਪਾਂ ਨਾਮ ਲੈਂਦੇ ਹਾਂ, ਸਾਨੂੰ ਇਹ ਲੱਗਦਾ ਹੈ ਕਿ ਇਹ ਜਸਟ ਇਹ ਹੈ ਕਿ ਕੋਈ ਬੰਦਾ ਡੈਸਕ ਦੇ ਪਿੱਛੇ ਬੈਠਾ ਹੈ ਤੇ ਉਹ ਸਿਰਫ ਪੇਪਰ ਵਰਕ ਕਰ ਰਿਹਾ, ਬਟ ਇੱਦਾਂ ਨਹੀਂ ਹੈ। ਪ੍ਰੈਕਟਿਸ ਮੈਨੇਜਮੈਂਟ ਹੈ, ਤੁਸੀਂ ਪੂਰੇ ਕਲੀਨਿਕ ਨੂੰ ਰਨ ਕਰਨਾ, ਉਹ ਵੇਖਣਾ ਤੁਸੀਂ ਕੰਪਲਾਇੰਟ ਹੋ, ਤੁਸੀਂ ਮੈਡੀਕੇਅਰ ਦੀਆਂ ਬਿਲਿੰਗ ਸਹੀ ਕਰ ਰਹੇ ਹੋ, ਸਭ ਕੁਝ ਸਹੀ ਚੱਲ ਰਿਹਾ ਤੇ ਤੁਹਾਡੀਆਂ ਹਾਇਰਿੰਗ ਸਹੀ ਹੋ ਰਹੀਆਂ ਨੇ, ਤੁਹਾਡੇ ਨਾਲ ਲੋਕ ਨੇ ਜਿਹੜੇ ਉਹ ਸਹੀ ਕੰਮ ਕਰ ਰਹੇ ਨੇ, ਇਹ ਹੈ ਪ੍ਰੈਕਟਿਸ ਮੈਨੇਜਮੈਂਟ।
ਸੋ ਪ੍ਰੈਕਟਿਸ ਮੈਨੇਜਰ ਤੱਕ ਪਹੁੰਚਣ ਲਈ ਕੀ ਕਰਨਾ ਪਿਆ ਤੁਹਾਨੂੰ?
ਬੇਸਿਕਲੀ ਮੈਂ ਇੰਡੀਆ ਤੋਂ ਡੈਂਟਿਸਟ ਹਾਂ, ਬਟ ਡਿਊ ਟੂ ਸਮ ਫਾਈਨੈਂਸ਼ੀਅਲ ਰੀਜ਼ਨਸ ਜਾਂ ਅਦਰ ਰੀਜ਼ਨਸ ਕਰਕੇ ਮੈਂ ਇੱਥੇ ਡੈਂਟਿਸਟਰੀ ਪ੍ਰਸੂ ਨਹੀਂ ਕਰ ਪਾਇਆ। ਫਿਰ ਮੈਂ ਇੱਥੇ ਮਾਸਟਰਸ ਕੀਤੀ, ਮਾਸਟਰਸ ਇਨ ਹੈਲਥ ਐਂਡ ਹਿਊਮਨ ਸਰਵਿਸਿਸ ਮੈਨੇਜਮੈਂਟ ਡਿੱਕਨ ਯੂਨੀਵਰਸਿਟੀ ਤੋਂ। ਉਸ ਤੋਂ ਬਾਅਦ ਚ ਮੈਂ ਕੋਲਸ ਜੋਬ ਕੀਤੀ ਐਜ਼ ਆ ਡਿਪਾਰਟਮੈਂਟ ਮੈਨੇਜਰ, ਐਂਡ HR ਦਾ ਐਕਸਪੀਰੀਅੰਸ ਹੋਣ ਕਰਕੇ, ਟੀਮ ਲੀਡ ਕਰਨ ਕਰਕੇ ਮੇਰੇ ਕੋਲ ਐਕਸਪੀਰੀਅੰਸ ਸੀਗਾ ਐਂਡ ਪੈਸ਼ਨ ਸੀਗਾ ਮੈਨੂੰ ਹੈਲਥ ਇੰਡਸਟਰੀ ਦਾ। ਦੈਨ ਇੱਕ ਫਰੈਂਡ ਨੇ ਮੈਨੂੰ ਐਡਵਾਈਸ ਕੀਤਾ, ਕਲੀਨਿਕ ਇਜ਼ ਹਾਇਰਿੰਗ ਐਜ਼ ਸਮਵਨ ਐਜ਼ ਅ ਪ੍ਰੈਕਟਿਸ ਮੈਨੇਜਰ। ਸੋ ਮੈਂ ਉਹਨਾਂ ਕੋਲ ਗਿਆ, ਉਹਨਾਂ ਨੂੰ ਰਿਕੁਐਸਟ ਕੀਤੀ ਇਹ ਜੇ ਤੁਸੀਂ ਮੈਨੂੰ ਇਹ ਕੰਮ ਸਿਖਾ ਸਕੋ। ਪੈਸ਼ਨੇਟ ਹੋਣ ਦੇ ਬਾਵਜੂਦ ਤੇ ਉਹਨਾਂ ਦੀ ਸਪੋਰਟ ਦੇ ਬਾਵਜੂਦ ਮੈਂ ਪ੍ਰੈਕਟਿਸ ਮੈਨੇਜਮੈਂਟ ਜੁਆਇਨ ਕੀਤੀ।
ਸੋ ਤੁਸੀਂ ਇੰਡੀਆ ਤੋਂ ਕਿੱਥੋਂ, ਕਿਹੜੇ ਸ਼ਹਿਰ ਤੋਂ?
ਮੈਂ ਇੰਡੀਆ ਤੋਂ ਅੰਮ੍ਰਿਤਸਰ ਤੋਂ ਹਾਂ।
ਤੇ ਉੱਥੇ ਡੈਂਟਿਸਟ ਬਣ ਚੁੱਕੇ ਸੀ?
ਬਿਲਕੁਲ, ਡੈਂਟਿਸਟ ਬਣ ਚੁੱਕਾ ਸੀ।
ਸੋ ਇੱਥੇ ਆਉਣ ਦਾ ਫਿਰ ਕਿਉਂ ਸੋਚਿਆ?
ਫਾਈਨੈਂਸ਼ੀਅਲੀ ਜਿਸ ਪਹਿਲਾਂ ਰਿਸ਼ਤੇਦਾਰ ਕਹਿੰਦੇ ਸੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਤੁਸੀਂ ਸਾਡੇ ਨਾਲ ਕੰਮ ਕਰਨਾ, ਦੈਨ ਸਡਨਲੀ ਦੇ ਜਸਟ ਸਟੈਪ ਬੈਕ ਕਿ ਨਹੀਂ ਤੁਸੀਂ ਆਪਣਾ ਖੁਦ ਵੇਖੋ। ਪੇਰੈਂਟਸ ਨੂੰ ਪਰੇਸ਼ਾਨ ਮੈਂ ਵੇਖ ਨਹੀਂ ਸੀਗਾ ਸਕਦਾ, ਬਟ ਮੈਂ ਆਪਣੀ ਹੈਵਨਲੀ ਮਦਰ ਨੂੰ ਥੈਂਕਸ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਤੇ ਇੰਨਾ ਟਰੱਸਟ ਕੀਤਾ ਕਿ ਇਕੱਲੇ ਮੁੰਡਾ ਹੁੰਦਾ ਹੋਇਆ ਵੀ ਉੱਥੇ ਜਿਵੇਂ ਆਪਣੇ 'ਚ ਹੈ ਕਿ ਬਈ ਮੁੰਡਿਆਂ ਨੇ ਪੇਰੈਂਟਸ ਦੀ ਟੇਕ ਕੇਅਰ ਕਰਨੀ ਆ, ਉਸ ਇਨਸਾਨ ਨੇ ਸੈਲਫਲੈਸ ਹੋ ਕੇ ਮੈਨੂੰ ਇੱਥੇ ਭੇਜਿਆ ਜਸਟ ਕਿ ਮੈਂ ਆਪਣੇ ਡ੍ਰੀਮਸ ਫੁਲਫਿਲ ਕਰ ਸਕਾਂ।
ਸੋ ਇੱਥੇ ਜਦੋਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਕਿੰਨੀ ਮੁਸ਼ਕਲ ਸੀ, ਜਿਵੇਂ ਤੁਸੀਂ ਕਿਹਾ ਕਿ ਫਾਈਨੈਂਸ਼ੀਅਲ ਰੀਜ਼ਨ ਸੀ ਤੇ ਉਸ ਕਰਕੇ ਤੁਸੀਂ ਡੈਂਟਿਸਟ ਨਹੀਂ ਬਣ ਪਾਏ ਇੱਥੇ ਆ ਕੇ, ਸੋ ਉਸ ਵੇਲੇ ਕੀ ਲੱਗਿਆ ਕਿ ਸੁਪਨਾ ਟੁੱਟ ਗਿਆ?
ਇੱਕ ਵਾਰ ਤੇ ਇਹ ਜ਼ਰੂਰ ਲੱਗਾ ਕਿ ਜਿੰਨੇ ਕਦੀ ਬਾਹਰ ਜਾਣ ਦਾ ਸੋਚਿਆ ਨਾ ਹੋਵੇ ਜਾਂ ਪੇਰੈਂਟਸ ਨੂੰ ਛੱਡਣ ਦਾ ਸੋਚਿਆ ਨਾ ਹੋਵੇ, ਇੱਕਦਮ ਉਸ ਇਨਸਾਨ ਨੂੰ ਬਾਹਰ ਜਾਣਾ ਪਵੇ। ਮੇਰੇ ਇੱਥੇ ਕੋਈ ਫਰੈਂਡਸ ਨਹੀਂ ਸੀਗੇ, ਮੈਂ ਤੁਹਾਨੂੰ ਕਹਾਣੀ ਦੱਸਦਾ, ਜਿਸ ਇਨਸਾਨ ਕੋਲ ਮੈਂ ਇੱਥੇ ਆਉਣਾ ਸੀਗਾ, ਇੱਕ ਦਿਨ ਪਹਿਲਾਂ ਉਸ ਇਨਸਾਨ ਨੇ ਮੇਰਾ ਫੋਨ ਚੱਕਣਾ ਬੰਦ ਕਰਤਾ, ਐਂਡ ਮੈਂ ਜਿਹਦੇ ਕੋਲ ਫਿਰ ਬਾਅਦ 'ਚ ਮੈਂ ਆਪਣੇ ਸੀਨੀਅਰ ਨੂੰ ਫੋਨ ਕੀਤਾ, ਜਤਿੰਦਰ ਸੰਧੂ, ਮੈਂ ਰੀਅਲੀ ਉਹਨਾਂ ਦਾ ਨਾਮ ਲੈਣਾ ਚਾਹੁੰਦਾ ਅਤੇ ਉਹਨਾਂ ਨੂੰ ਔਨ ਕੈਮਰਾ ਥੈਂਕਸ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਆਪਣੇ ਕੋਲ ਰੱਖਿਆ ਔਨ ਸ਼ਾਰਟ ਨੋਟਿਸ। ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਨ ਦਾ ਬਿਗਨਿੰਗ, ਐਂਡ ਜਿਵੇਂ ਤੁਹਾਨੂੰ ਪਤਾ ਹਰ ਮਾਈਗ੍ਰੈਂਟ ਸਟਰਗਲ ਕਰਦਾ ਹੈ ਇੱਥੇ ਆ ਕੇ, ਕਿਸੇ ਕੋਲ ਪ੍ਰੋਪਰ ਸਪੋਰਟ ਨਹੀਂ ਹੁੰਦੀ, ਫੈਮਿਲੀ ਇੱਥੇ ਨਹੀਂ ਹੈ, ਫਰੈਂਡਸ ਇੱਥੇ ਨਹੀਂ ਗਏ, ਤੁਹਾਡੇ ਕੋਲ ਪ੍ਰੋਪਰ ਜੋਬ ਨਹੀਂ ਹੈ, ਯੂ ਹੈਵ ਟੂ ਲੁੱਕ ਆਫਟਰ ਕਿ ਤੁਹਾਨੂੰ ਤੁਸੀਂ ਫੀਸ ਵੀ ਦੇਣੀ ਹੈ ਯੂਨੀਸ ਦੀ, ਉਹ ਸਭ ਚੈਲੰਜਸ ਮੈਂ ਵੀ ਫੇਸ ਕੀਤੇ ਨੇ
ਜੀ। ਸੋ ਹੁਣ ਤੁਸੀਂ ਬਣ ਚੁੱਕੇ ਹੋ ਪ੍ਰੈਕਟਿਸ ਮੈਨੇਜਰ ਆਫ ਦਾ ਈਅਰ, ਇਹ ਕਿੰਨੀ ਕੁ ਵੱਡੀ ਚੀਜ਼ ਆ ਇੱਕ ਆਸਟ੍ਰੇਲੀਅਨ ਪੰਜਾਬੀ ਹੋਣ ਦੇ ਨਾਤੇ ਜਾਂ ਪੰਜਾਬੀ ਭਾਈਚਾਰੇ ਲਈ?
ਮੈਂ ਇਸ ਚੀਜ਼ ਨੂੰ ਮਾਣ ਮਹਿਸੂਸ ਕਰਦਾ ਕਿ ਇਹ ਇੱਕ ਅਵਾਰਡ ਨਹੀਂ ਮੈਨੂੰ ਮਿਲਿਆ, ਮੈਨੂੰ ਦੋ ਅਵਾਰਡ ਮਿਲੇ ਨੇ। ਟੋਟਲ ਜਰਨਲ ਪ੍ਰੈਕਟਿਸਿਸ ਜਿਹੜੀਆਂ ਆਸਟ੍ਰੇਲੀਆ ਚ ਨੇ ਉਹਨੇ 8,000 ਤੋਂ ਉੱਪਰ ਮੈਨੂੰ ਉਸ ਚੀਜ਼ ਦੇ ਪ੍ਰੈਕਟਿਸ ਮੈਨੇਜਰ ਆਫ ਦਾ ਈਅਰ ਅਵਾਰਡ ਇਨ ਜਰਨਲ ਪ੍ਰੈਕਟਿਸ ਵੀ ਮਿਲਿਆ। ਤੇ ਟੋਟਲ ਕਲੀਨਿਕਸ ਜੇ ਆਪਾਂ ਅਲਾਈਡ ਹੈਲਥ ਕਾਊਂਟ ਕਰੀਏ ਜਾਂ ਸਪੈਸ਼ਲਿਸਟ ਕਾਊਂਟ ਕਰੀਏ, ਉਹ ਟੋਟਲ 19,000 ਦੇ ਕਰੀਬ ਨੇ। ਸੋ ਉਹਨਾਂ ਸਭ ਪ੍ਰੈਕਟਿਸ ਮੈਨੇਜਰਸ ਨੂੰ ਬੀਟ ਕਰਨਾ ਇਨ ਟਰਮਸ ਆਫ ਸਕਿੱਲਸ, ਨੌਲੇਜ, ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਚੀਜ਼ ਹੈ।
ਸੋ ਜਿਹੜੀ ਆਰਗਨਾਈਜੇਸ਼ਨ ਹੈ ਅਵਾਰਡ ਦਿੰਦੀ ਹੈ, ਉਸਦੇ ਬਾਰੇ ਜ਼ਰੂਰ ਦੱਸੋ ਜਿਸ ਦੇ ਹੇਠਾਂ ਤੁਸੀਂ ਇਹ ਕੰਮ ਕਰ ਰਹੇ ਹੋ ਤੇ ਹੋਰ ਕੀ ਕੀ ਕੰਮ ਨਾਲ ਨਾਲ ਕਰ ਰਹੇ ਹੋ।
ਇਹ ਹੈ AAPM, ਆਸਟ੍ਰੇਲੀਅਨ ਐਸੋਸੀਏਸ਼ਨ ਆਫ ਪ੍ਰੈਕਟਿਸ ਮੈਨੇਜਮੈਂਟ। ਇਹ ਯੂਜਲੀ ਲੁੱਕ ਆਫਟਰ ਕਰਦੇ ਨੇ ਪ੍ਰੈਕਟਿਸ ਮੈਨੇਜਰਸ ਲਈ, ਜੇ ਸਾਨੂੰ ਕੋਈ ਇਸ਼ੂ ਹੋ ਗਿਆ, ਲੀਗਲ ਇਸ਼ੂ ਹੋ ਗਿਆ ਜਾਂ ਸਾਨੂੰ ਡਾਕੂਮੈਂਟਸ ਚਾਹੀਦੇ ਨੇ ਜਾਂ ਕੰਟਰੈਕਟਸ ਚਾਹੀਦੇ ਨੇ, ਇਹ ਯੂਜਲੀ ਉਸ ਚੀਜ਼ ਨੂੰ ਲੁੱਕ ਆਫਟਰ ਕਰਦੇ ਨੇ। ਐਂਡ ਬਾਏ ਦਾ ਵੇ, ਮੈਂ AAPM ਐਸੋਸੀਏਸ਼ਨ ਦੇ ਵਿੱਚ ਮੈਂ ਸਟੇਟ ਕਮੇਟੀ ਮੈਂਬਰ ਵੀ ਹਾਂ, ਮੈਂ ਉਸ ਚੀਜ਼ ਦਾ ਵੀ ਮਾਣ ਮਹਿਸੂਸ ਕਰਦਾ। ਮੈਂ ਇਕੱਲਾ ਦੇਸੀ ਇਨਸਾਨ ਇੱਥੇ ਆ ਜਿਹੜੀ ਵਿਕਟੋਰੀਆ ਸਟੇਟ ਨੂੰ ਰਿਪ੍ਰੈਜੈਂਟ ਕਰਦਾ AAPM ਦੇ ਨਾਲ। ਮੈਂ ਪਬਲਿਕ ਹੈਲਥ ਨੈਟਵਰਕ ਵੈਸਟਰਨ ਵਿਕਟੋਰੀਆ ਦੇ ਵਿੱਚ ਐਡਵਾਈਜ਼ਰੀ ਬੋਰਡ ਮੈਂਬਰ ਵੀ ਹਾਂ, ਅਤੇ ਐਗਪਾਲ ਹੈ ਜਿਹੜੀ ਕੰਪਨੀ ਕਲੀਨਿਕਸ ਜਾ ਕੇ ਆਡਿਟ ਕਰਦੀ ਹੈ ਕਿ ਤੁਸੀਂ ਕਲੀਨਿਕ ਸਹੀ ਰਨ ਕਰ ਰਹੇ ਹੋ, ਤੁਸੀਂ ਕੰਪਲਾਇੰਟ ਹੋ ਹਰ ਇੱਕ ਚੀਜ਼ ਦੇ ਨਾਲ। ਮੈਂ ਉਹਦੇ ਵਿੱਚ ਸਰਵੇਅਰ ਦੀ ਤਰ੍ਹਾਂ ਵੀ ਕੰਮ ਕਰਦਾ।
ਇਹਨਾਂ ਪੋਜੀਸ਼ਨ ਤੱਕ ਪਹੁੰਚਣਾ ਜਾਂ ਫਿਰ ਪਹਿਲਾਂ ਅਪਲਾਈ ਕਰਨਾ, ਸਾਡੇ ਵਰਗਾ ਬੰਦਾ ਤਾਂ ਆਮ ਬੰਦਾ ਤਾਂ ਇਹੀ ਸੋਚੇਗਾ ਯਾਰ ਮੈਨੂੰ ਤਾਂ ਕਿੱਥੇ ਮਿਲਣੀ ਜੋਬ। ਸੋ ਉਸ ਵਕਤ ਜਦੋਂ ਅਪਲਾਈ ਕਰ ਰਹੇ ਸੀ ਜਾਂ ਪਹੁੰਚ ਕਰ ਰਹੇ ਸੀ, ਕਿਸ ਤਰੀਕੇ ਦਾ ਸਟੇਟ ਆਫ ਮਾਇੰਡ ਸੀ?
ਸੀ ਕਿ ਤੁਹਾਨੂੰ ਕਿਸੇ ਕਿਤੋਂ ਤੇ ਸਟਾਰਟ ਕਰਨਾ ਹੀ ਪਏਗਾ ਜੋ ਮੈਨੂੰ ਲੱਗਦਾ। ਬਟ ਆਈ ਫੀਲ ਮੈਂ ਲਾਈਫ 'ਚ ਬਹੁਤ ਅਪ ਐਂਡ ਡਾਊਨਸ ਦੇਖੇ ਨੇ ਟਿਲ 2022, ਬਟ ਜਦੋਂ ਵੀ ਮੈਂ ਪੋਜ਼ਿਟਿਵ ਲੋਕਾਂ ਨੂੰ ਮਿਲਿਆ ਉਸ ਤੋਂ ਬਾਅਦ, ਉਸ ਟਾਈਮ ਦੇ ਬਾਅਦ ਮੈਨੂੰ ਉਹ ਲੋਕ ਮਿਲੇ ਨੇ ਜਿਹੜੇ ਐਕਚੁਅਲੀ ਕੇਅਰ ਕਰਦੇ ਨੇ ਕਿ ਮੈਂ ਗਰੋ ਕਰਾਂ, ਮੈਨੂੰ ਪੁਸ਼ ਕਰਦੇ ਨੇ ਕਿ ਹਾਂ ਇਹ ਚੀਜ਼ ਕੀਤੀ ਜਾ ਸਕਦੀ ਹੈ। ਸਟਾਰਟਿੰਗ 'ਚ ਮੈਂ ਵੀ ਇਹ ਫੀਲ ਕਰਦਾ ਸੀਗਾ ਕਿ ਇਹ ਚੀਜ਼ ਨਹੀਂ ਅਚੀਵੇਬਲ, ਇਹ ਕਿੱਥੇ ਹੋਏਗੀ, ਮੈਨੂੰ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਦਾ ਬਿਲਕੁਲ ਵੀ ਨਹੀਂ ਪਤਾ, ਤੇ ਮੈਂ ਇਸ ਚੀਜ਼ ਲਈ ਅਪਲਾਈ ਕਰ ਰਿਹਾ, ਜੇ ਕਿਤੇ ਮੇਰੇ ਕੋਲੋਂ ਗਲਤੀ ਹੋ ਗਈ ਫਿਰ ਮੈਂ ਕੀ ਕਰਾਂਗਾ। ਬਟ ਅਗੇਨ ਲੋਕਾਂ ਦੀ ਸਪੋਰਟ, ਦੁਆਵਾਂ, ਇਟ ਵਰਕਸ ਆਊਟ।
ਸੋ ਜਦੋਂ ਤੁਹਾਨੂੰ ਅਵਾਰਡ ਮਿਲਿਆ ਤੇ ਤੁਸੀਂ ਇਹ ਵੀ ਕਿਹਾ ਕਿ ਤੁਹਾਡੇ ਕੋਲ ਅਗਰ ਚੰਗੀ ਟੀਮ ਹੋਵੇ ਤਾਂ ਸਾਰਾ ਕੁਝ ਸੌਖਾ ਹੋ ਜਾਂਦਾ ਤੇ ਪ੍ਰੈਕਟਿਸ ਮੈਨੇਜਮੈਂਟ ਔਖਾ ਨਹੀਂ ਹੈ। ਸੋ ਇੱਕ ਚੰਗੀ ਟੀਮ ਦੀ ਡੈਫੀਨੇਸ਼ਨ ਕੀ ਹੈ ਤੁਹਾਡੇ ਵਾਸਤੇ?
ਮੈਂ ਜਦੋਂ ਦੀ ਪ੍ਰੈਕਟਿਸ ਮੈਨੇਜਮੈਂਟ ਜੁਆਇਨ ਕੀਤੀ ਹੈ ਜਾਂ ਮੈਂ ਆਪਣੇ 3 ਬਿਜ਼ਨੈਸਿਸ ਰਨ ਕਰ ਰਿਹਾ, ਮੈਨੂੰ ਇਹ ਲੱਗਦਾ ਹੈ ਕਿ ਟੀਮ ਤੋਂ ਬਿਨਾਂ ਤੁਸੀਂ ਕਦੀ ਵੀ ਸਕਸੈਸਫੁਲ ਨਹੀਂ ਹੋ ਸਕਦੇ
ਜੀ।
ਚੰਗੀ ਟੀਮ ਸੀ, ਹਰ ਬੰਦਾ ਡਿਫਰੈਂਟ ਹੈ, ਤੁਹਾਨੂੰ ਹਰ ਬੰਦੇ ਦਾ ਮਾਇੰਡ ਰੀਡ ਕਰਨਾ, ਉਹਨਾਂ ਨੂੰ ਨਾਲ ਲੈ ਕੇ ਚੱਲਣਾ, ਇਹ ਕੋਈ ਛੋਟੀ ਚੀਜ਼ ਨਹੀਂ ਹੈ। ਇੱਕ ਟਾਈਮ ਸੀ ਜਿੱਥੇ ਮੈਂ, ਮੇਰੇ ਕੋਲ ਤਕਰੀਬਨ 40 ਤੋਂ 45 ਲੋਕ ਜਿਹੜੇ ਡੇਲੀ ਮੈਨੂੰ ਰਿਪੋਰਟ ਕਰਦੇ ਸੀਗੇ, ਉਹਨਾਂ ਨੂੰ ਲੁੱਕ ਆਫਟਰ ਕਰਨਾ, ਉਹਨਾਂ ਨੂੰ ਕੀ ਚਾਹੀਦੀ ਹੈ, ਉਹਨਾਂ ਦੀ ਨੀਡਸ ਕੀ ਨੇ, ਉਹ ਸਭ ਦਾ ਦੇਖਣਾ ਮੇਰੇ ਲਈ ਇਹ ਮਾਣ ਦੀ ਗੱਲ ਹੈ। ਸੋ ਜਦੋਂ ਤੁਸੀਂ ਉਹਨਾਂ ਦੀ ਨੀਡਸ ਨੂੰ, ਉਹਨਾਂ ਦੀ ਡਿਮਾਂਡ ਨੂੰ ਤੁਸੀਂ ਫੁਲਫਿਲ ਕਰਦੇ ਹੋ, ਮੈਨੂੰ ਲੱਗਦਾ ਕਿ ਮਤਲਬ ਮੇਰੀ ਜੋਬ ਘੱਟ ਜਾਂਦੀ ਹੈ, ਮੋਸਟ ਆਫ ਦਾ ਲੋਡ ਉਹ ਤੁਹਾਡੇ ਸ਼ੋਲਡਰਸ ਤੋਂ ਹਟਾ ਦਿੰਦੇ ਨੇ।
ਇੰਨੀਆਂ ਸਾਰੀਆਂ ਚੀਜ਼ਾਂ ਮੈਨੇਜ ਕਰਨਾ ਸਟ੍ਰੈਸ ਨਹੀਂ ਹੁੰਦਾ? ਤੇ ਕਿਉਂਕਿ ਭੱਜ ਦੌੜ ਕਰਨੀ, ਡਿਫਰੈਂਟ ਡਿਫਰੈਂਟ ਚੀਜ਼ਾਂ ਨੇ, ਤੁਸੀਂ ਦੱਸਿਆ ਕਿ ਤੁਸੀਂ ਇਹਨਾਂ ਆਰਗਨਾਈਜੇਸ਼ਨ ਦੇ ਵਿੱਚ ਕਮੇਟੀ ਮੈਂਬਰ ਵੀ ਹੋ, ਇੱਧਰ ਕਲੀਨਿਕਸ ਵੀ ਹੈਂਡਲ ਕਰ ਰਹੇ ਹੋ।
ਸੀ ਮੈਂ ਇਹ ਚੀਜ਼ ਬਿਲੀਵ ਕਰਦਾ ਕਿ ਜਦੋਂ ਤੁਸੀਂ ਟੀਮ ਨੂੰ ਖੁਸ਼ ਰੱਖਦੇ ਹੋ, ਸਿਸਟਮ ਨੂੰ ਸਟ੍ਰੀਮਲਾਈਨ ਕਰਦੇ ਹੋ, ਇਹ ਸਭ ਚੀਜ਼ਾਂ ਤੁਹਾਡੇ ਲਈ ਬਹੁਤ ਸੌਖੀਆਂ ਹੋ ਜਾਂਦੀਆਂ ਨੇ। ਹੁਣ ਮੈਂ ਇਹਨਾਂ ਜੋਬਸ ਕਰਨੀ, ਨਾਲ ਕਮੇਟੀ ਮੈਂਬਰਸ ਬਣਨਾ, ਉਸ ਚੀਜ਼ਾਂ ਕਰਨੀਆਂ ਤੇ ਨਾਲ ਆਪਣੇ ਬਿਜ਼ਨੈਸਿਸ ਰਨ ਕਰਨੇ, ਅਫਕੋਰਸ ਅਗੇਨ ਇਹ ਸਭ ਮੈਂ ਕ੍ਰੈਡਿਟ ਟੀਮ ਨੂੰ ਦਿੰਦਾ। ਜੇ ਮੇਰੇ ਕੋਲ ਵਧੀਆ ਟੀਮ ਨਾ ਹੋਵੇ ਜਾਂ ਮੈਂ ਜੇ ਉਹਨਾਂ ਨੂੰ ਸਪੋਰਟ ਨਾ ਕੀਤਾ ਹੋਵੇ ਜਾਂ ਜੇ ਉਹ ਮੈਨੂੰ ਸਪੋਰਟ ਨਾ ਕਰਨ, ਮੈਨੂੰ ਨਹੀਂ ਲੱਗਦਾ ਕਿ ਅੱਜ ਮੈਂ ਇੱਥੇ ਪਹੁੰਚ ਸਕਦਾ ਸੀਗਾ।
ਸੋ ਫੈਮਿਲੀ ਨੂੰ ਦੇਣ ਵਾਸਤੇ ਟਾਈਮ ਬਚ ਜਾਂਦਾ, ਫੈਮਿਲੀ ਦਾ ਸਪੋਰਟ ਕਿੰਨਾ ਕੁ ਮੈਟਰ ਕਰਦਾ ਇੱਥੇ?
ਮੈਂ ਜਦ ਵੀ ਘਰ ਜਾਂਦਾ 7 ਵਜੇ ਤੋਂ ਬਾਅਦ, ਲਾਈਕ ਮੈਂ ਕਦੀ ਕਿਸੇ ਦਾ ਫੋਨ ਨਹੀਂ ਚੱਕਦਾ, ਹਮੇਸ਼ਾ ਮੇਰਾ ਟਾਈਮ ਮੇਰੀ ਫੈਮਿਲੀ ਦੇ ਲਈ ਹੈ। ਮੈਂ ਕਦੀ ਵੀ ਕੰਮ ਨੂੰ ਸਾਈਡ ਕੇ ਘਰ ਛੱਡ ਕੇ ਹਮੇਸ਼ਾ ਇਹ ਟਾਈਮ ਮੈਂ ਉਹਨਾਂ ਨੂੰ ਦਿੱਤਾ, ਜੋ ਮੇਰੇ ਨਾਲ ਆਪਣੀ ਹੀ ਕਮਿਟਮੈਂਟ ਹੈ ਕਿ ਬਈ ਮੈਂ ਵਰਕ ਲਾਈਫ ਬੈਲੈਂਸ ਹਮੇਸ਼ਾ ਰੱਖਣਾ ਹੀ ਰੱਖਣਾ।
ਸੋ ਕੇਸ਼ਵ ਜੀ, ਤੁਸੀਂ ਇੰਡੀਆ ਦੀ ਮੈਡੀਕਲ ਫੀਲਡ ਦੇ ਵਿੱਚ ਵੀ ਕੰਮ ਕੀਤਾ ਹੈ ਅਤੇ ਹੁਣ ਇੱਥੇ ਵੀ ਕਰ ਰਹੇ ਹੋ, ਸੋ ਕੀ ਸਮਾਨਤਾਵਾਂ ਜਾਂ ਕੀ ਡਿਫਰੈਂਸਿਸ ਨੇ ਇਹਨਾਂ ਦੋਨਾਂ ਦੇਸ਼ਾਂ ਦੇ ਮੈਡੀਕਲ ਸੈਕਟਰ ਦੇ ਵਿਚਕਾਰ?
ਇੱਥੇ ਬਹੁਤ ਸਟ੍ਰੀਮਲਾਈਨਡ ਹੈ ਕੁਝ ਚੀਜ਼ਾਂ ਦੇ। ਸੀ ਇੰਡੀਆ, ਆਸਟ੍ਰੇਲੀਆ ਦੋਨਾਂ ਦੇ ਪ੍ਰੋਜ਼ ਐਂਡ ਕੌਨਸ ਨੇ। ਕੁਛ ਚੀਜ਼ਾਂ ਇੰਡੀਆ 'ਚ ਬਹੁਤ ਬੈਟਰ ਨੇ, ਕੁਛ ਚੀਜ਼ਾਂ ਆਸਟ੍ਰੇਲੀਆ 'ਚ ਬਹੁਤ ਬੈਟਰ ਨੇ। ਮੈਂ ਜ਼ਿਆਦਾ ਡੀਪ ਨਹੀਂ ਜਾਵਾਂਗਾ ਉਹਨਾਂ ਚੀਜ਼ਾਂ 'ਚ, ਇਟ ਵਿਲ ਟੇਕ ਅ ਲੋਟ ਆਫ ਟਾਈਮ। ਬਟ ਇਹ ਹੈ ਕਿ ਇੱਥੇ ਜੇ ਤੁਸੀਂ ਤੁਸੀਂ ਜੀ ਪੀ ਕੋਲ ਜਾਂਦੇ ਹੋ, ਉਹ ਤੁਹਾਡੀ ਕੇਅਰ ਕਰਦਾ। ਤੁਸੀਂ ਤੁਹਾਨੂੰ ਇੱਥੋਂ ਦੇ ਲੋਕਾਂ ਦਾ ਮਾਇੰਡ ਸੈੱਟ ਇਹ ਹੈ ਕਿ ਜੇ ਤੁਹਾਨੂੰ ਕੋਈ ਛੋਟੀ ਜਿਹੀ ਚੀਜ਼ ਵੀ ਹੋਈ ਹੈ, ਦੇ ਕੰਸਲਟ ਵਿਦ ਜੀ ਪੀ। ਆਪਣੇ ਇੰਡੀਆ 'ਚ ਮੈਂ ਆਪਣੇ ਘਰ ਤੋਂ ਹੀ ਸਟਾਰਟ ਕਰਦਾ, ਰਾਦਰ ਦੈਨ ਮੈਂ ਕਿਸੇ ਨੂੰ ਪੁਆਇੰਟ ਆਊਟ ਕਰਾਂ। ਹੁਣ ਆਪਾਂ ਜਿੱਥੇ ਬੋਰਨ ਹੋਏ, ਜਿੱਥੇ ਰੇਜ਼ ਹੋਏ, ਸਾਨੂੰ ਇੱਕ ਹੀ ਚੀਜ਼ ਖਾਈ ਸੀ, ਅੱਛਾ ਤੁਹਾਨੂੰ ਦਰਦ ਹੈ, ਤੁਸੀਂ ਗੋਲੀ ਲਓ, ਤੁਸੀਂ ਠੀਕ ਹੋ ਜਾਓਗੇ, ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ
ਜੀ।
ਬਟ ਮੈਨੂੰ ਲੱਗਦਾ ਇੱਥੇ ਇੱਥੋਂ ਦੇ ਹੈਲਥ ਕੇਅਰ ਸਿਸਟਮ ਦੇ ਵਿੱਚ ਵੜਨ ਤੋਂ ਬਾਅਦ ਕਿ ਨਹੀਂ, ਜੇ ਤੁਹਾਨੂੰ ਕੋਈ ਛੋਟੀ ਜਿਹੀ ਚੀਜ਼ ਹੈ, ਤੁਹਾਨੂੰ ਜੀ ਪੀ ਨਾਲ ਕੰਸਲਟ ਕਰਨਾ ਚਾਹੀਦਾ, ਰਾਦਰ ਦੈਨ ਕਿ ਉਹ ਇਸ਼ੂ ਕੱਲ੍ਹ ਨੂੰ ਬਹੁਤ ਵੱਡਾ ਬਣ ਜਾਏ ਅਤੇ ਉਹ ਆਊਟ ਆਫ ਕੰਟਰੋਲ ਹੋ ਜਾਏ।
ਰੀਸੈਂਟਲੀ ਮੈਂ ਐਗਜ਼ਾਮਪਲ ਦਿੰਦਾ, ਲਾਸਟ ਮੰਥ ਮੇਰੇ ਨਾ ਸਡਨਲੀ ਤੋਂ ਉੱਥੇ ਇੱਕ ਸ਼ੁਰੂ ਹੋਈ, ਘਰਦਿਆਂ ਨੂੰ ਫੋਨ ਕੀਤਾ, ਮੈਂ ਉਹੀ ਦੱਸਿਆ, ਮੈਂ ਕਿਹਾ ਮੈਂ ਡੈਂਟਿਸਟ ਕੋਲ ਜਾਣਾ, ਨਹੀਂ ਨਹੀਂ ਅਜੇ ਤੂੰ ਲੌਂਗ ਰੱਖ, ਤੂੰ ਫਟਕੜੀ ਨਾਲ ਉਹ ਕਰ, ਚੁਣੀਆਂ ਕਰ ਅਤੇ ਆਪਣੇ ਆਪ ਠੀਕ ਹੋ ਜਾਣਾ।
ਦੇਸੀ ਨੁਸਖੇ ਆਪਣੇ ਉੱਥੇ ਚੱਲਦੇ ਨੇ, ਬਟ ਇੱਥੇ ਜਿਹੜੀ ਵੀ ਸਟੱਡੀਜ਼ ਨੇ ਉਹ ਸਾਇੰਟੀਫਿਕਲੀ ਅਪਰੂਵਡ ਨੇ, ਡਾਕਟਰ ਤੁਹਾਨੂੰ ਕੋਈ ਵੀ ਉਹ ਚੀਜ਼ ਪ੍ਰਿਸਕ੍ਰਾਈਬ ਨਹੀਂ ਕਰੇਗਾ ਜੋ ਤੁਹਾਡੇ ਲਈ ਸਹੀ ਨਹੀਂ ਹੈ।
ਜੀ ਦੋਸਤੋ, ਜਿਵੇਂ ਕਿਹਾ ਜਾਂਦਾ ਹੈ ਕਿ ਸਿਹਤ ਬਹੁਤ ਵੱਡੀ ਨਿਆਮਤ ਹੁੰਦੀ ਹੈ। ਸਰੀਰ ਦੇ ਕਿਸੇ ਹਿੱਸੇ ਵਿੱਚ ਵੀ ਕੋਈ ਤਕਲੀਫ ਹੋ ਜਾਏ, ਭਾਵੇਂ ਕੰਡਾ ਹੀ ਚੁੱਭ ਜਾਏ, ਤਾਂ ਬਹੁਤ ਹੀ ਤਕਲੀਫ ਦੇ ਹੁੰਦਾ, ਉਹ ਉਸ ਬੰਦੇ ਨੂੰ ਹੀ ਪਤਾ ਚੱਲਦਾ ਵੀ ਕਿੰਨੀ ਤਕਲੀਫ ਹੁੰਦੀ ਹੈ। ਜਿਵੇਂ ਸਾਡੇ ਪ੍ਰੋਗਰਾਮ ਸਾਥੀ ਪੁਨੀਤ ਢਿੰਗਰਾ ਨੇ ਵੀ ਕਿਹਾ ਕਿ ਉਹਨਾਂ ਨੂੰ ਵੀ ਕੋਈ ਤਕਲੀਫ ਹੋਈ ਸੀ ਤਾਂ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਕਿੰਨੀ ਜ਼ਿਆਦਾ ਉਹਨਾਂ ਨੂੰ ਤਕਲੀਫ ਹੈਗੀ ਹੈ। ਡਾਕਟਰ ਕੇਸ਼ਵ ਧਾਮਨ ਵਾਲੀ ਇਹ ਗੱਲਬਾਤ ਦਾ ਦੂਜਾ ਭਾਗ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਜ਼ਰੂਰ ਸੁਣਿਓ। ਉਹਦੇ ਵਿੱਚ ਉਹ ਹੋਰ ਵੀ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਆਪਣੇ ਕਰੀਅਰ ਨੂੰ ਲੈ ਕੇ ਅਤੇ ਕਈ ਗਾਈਡਲਾਈਨਸ ਵੀ ਦੇਣਗੇ ਬਾਕੀ ਜਿਹੜੇ ਸਾਡੇ ਭਾਈਚਾਰਾ ਹੈਗਾ ਉਹਦੇ ਵਾਸਤੇ। ਸੋ ਦੋਸਤੋ, ਇਹ ਗੱਲਬਾਤ ਦਾ ਪਹਿਲਾ ਭਾਗ ਸੀ, ਦੂਜਾ ਗੱਲਬਾਤ ਭਾਗ ਕੱਲ੍ਹ ਦੇ ਪ੍ਰੋਗਰਾਮ ਵਿੱਚ ਸੁਣਿਓ। ਹੁਣ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਸਟ੍ਰੇਲੀਆ ਐਕਸਪਲੇਨ ਲੜੀ ਤਹਿਤ ਤੁਹਾਨੂੰ ਸੁਣਾਵਾਂਗੇ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਬੱਚੇ ਹੁੰਦੇ ਆ, ਟੀਨੇਜਰਸ ਹੁੰਦੇ ਆ, ਉਹ ਕਿਹੜੀ ਉਮਰ ਵਿੱਚ ਆ ਕੇ ਕੰਮ ਕਰ ਸਕਦੇ ਆ। ਤੁਸੀਂ ਆਨੰਦ ਮਾਣ ਰਹੇ ਹੋ ਤੁਹਾਡੇ ਆਪਣੇ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦਾ, ਜਿਹੜਾ ਕਿ ਪੇਸ਼ ਹੋ ਰਿਹਾ SBS ਦੇ ਚੈਨਲ ਸਾਊਥ ਏਸ਼ੀਅਨ 'ਤੇ। ਦੋਸਤੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਵੀ ਕਰਨਾ ਹੈ ਅਤੇ ਨਾਲ ਹੀ ਦੱਸਣਾ ਹੈ ਕਿ ਆਸਟ੍ਰੇਲੀਆ ਐਕਸਪਲੇਨਡ ਇੱਕ ਅਜਿਹਾ ਲੜੀਵਾਰ ਹੈਗਾ ਸਾਡਾ, ਜਿਹਦੇ ਵਿੱਚ ਇਹੋ ਜਿਹੇ ਵਿਸ਼ੇ ਛੋਏ ਜਾਂਦੇ ਆ ਜਿਹੜੇ ਕਿ ਲੋਕਾਂ ਨੂੰ, ਪ੍ਰਵਾਸੀਆਂ ਨੂੰ ਖਾਸ ਕਰਕੇ ਇੱਥੇ ਆਸਟ੍ਰੇਲੀਆ ਵਿੱਚ ਸੈਟਲ ਹੋਣ ਵਾਸਤੇ ਮਦਦ ਕਰਦੇ ਆ। ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈਗਾ ਕਿ ਟੀਨੇਜਰ ਜਿਹੜੇ ਬੱਚੇ ਆ ਉਹਨਾਂ ਨੂੰ ਕਿਹੜੇ, ਉਹਨਾਂ ਦੇ ਨੌਕਰੀ ਕਿਹੜੀ ਉਮਰ ਸ਼ੁਰੂ ਕਰ ਸਕਦੇ ਆ ਅਤੇ ਉਹਨਾਂ ਦੇ ਵਰਕ ਰਾਈਟਸ ਕਿਹੜੇ ਕਿਹੜੇ ਹੁੰਦੇ ਆ। ਅਤੇ ਦੋਸਤੋ, ਇਸ ਤੋਂ ਬਾਅਦ ਜੇ ਸਮਾਂ ਮਿਲਿਆ ਤਾਂ ਤੁਹਾਨੂੰ ਇੱਕ ਗੀਤ ਨਾਲ ਵੀ ਜੋੜਾਂਗੇ, ਦਿਲਜੀਤ ਦੋਸਾਂਝ ਦਾ ਗੀਤ ਹੈ ਰਾਂਝਾ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਤੁਸੀਂ ਸੁਣਦੇ ਹੋ SBS ਪੰਜਾਬੀ ਅਤੇ ਮੈਂ MP ਸਿੰਘ ਆਸਟ੍ਰੇਲੀਆ ਐਕਸਪਲੇਨ ਦੀ ਅਗਲੀ ਲੜੀ ਵੱਲ ਲੈ ਕੇ ਹਾਜ਼ਰ ਹਾਂ। ਆਸਟ੍ਰੇਲੀਆ ਵਿੱਚ ਰਹਿੰਦੇ ਕਈ ਪੰਜਾਬੀ ਪਰਿਵਾਰਾਂ ਲਈ ਇਹ ਆਮ ਗੱਲ ਹੈ ਕਿ ਉਹਨਾਂ ਦੇ ਬੱਚੇ ਸਕੂਲ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਦੇ ਨਾਲ ਨਾਲ ਸੁਪਰ ਮਾਰਕੀਟ, ਫਾਸਟ ਫੂਡ ਰੈਸਟੋਰੈਂਟ, ਰਿਟੇਲ ਸਟੋਰ ਜਾਂ ਹੋਰ ਥਾਵਾਂ ਉੱਤੇ ਪਾਰਟ ਟਾਈਮ ਨੌਕਰੀ ਕਰਦੇ ਹਨ। ਪਹਿਲੀ ਨੌਕਰੀ ਨੌਜਵਾਨਾਂ ਲਈ ਸਿਰਫ ਪੈਸਾ ਕਮਾਉਣ ਦਾ ਸਾਧਨ ਨਹੀਂ ਹੁੰਦੀ, ਸਗੋਂ ਇਹ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ, ਜ਼ਿੰਮੇਵਾਰੀ ਦਾ ਅਹਿਸਾਸ ਦਿੰਦੀ ਹੈ ਅਤੇ ਭਵਿੱਖ ਦੇ ਕੈਰੀਅਰ ਲਈ ਕੀਮਤੀ ਤਜਰਬਾ ਵੀ ਪ੍ਰਦਾਨ ਕਰਦੀ ਹੈ। ਪਰ ਮਾਪਿਆਂ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਉਹਨਾਂ ਦੇ ਬੱਚੇ ਨਾਲ ਕੰਮ ਵਾਲੀ ਥਾਂ ਉੱਤੇ ਇਨਸਾਫ ਹੋ ਰਿਹਾ ਹੈ ਜਾਂ ਨਹੀਂ, ਅਤੇ ਉਸ ਨੂੰ ਕਾਨੂੰਨ ਅਨੁਸਾਰ ਸਾਰੇ ਹੱਕ ਵੀ ਮਿਲ ਰਹੇ ਹਨ। ਆਸਟ੍ਰੇਲੀਆ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੁਝ ਨਿਰਧਾਰਿਤ ਸ਼ਰਤਾਂ ਅਧੀਨ ਤਨਖਾਹ ਵਾਲੀ ਨੌਕਰੀ ਕਰ ਸਕਦੇ ਹਨ। ਇਸ ਸੰਬੰਧੀ ਦੇਸ਼ ਭਰ ਵਿੱਚ ਵਿਆਪਕ ਕਾਨੂੰਨ ਮੌਜੂਦ ਹਨ ਜੋ ਨੌਜਵਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਹੱਕਾਂ ਦੀ ਰੱਖਿਆ ਕਰਦੇ ਹਨ। ਹਾਲਾਂਕਿ ਹਰ ਰਾਜ ਅਤੇ ਟੈਰੀਟਰੀ ਵਿਚਲੇ ਨਿਯਮ ਕੁਝ ਵੱਖਰੇ ਹੋ ਸਕਦੇ ਹਨ, ਇਸ ਲਈ ਆਪਣੇ ਬੱਚੇ ਲਈ ਲਾਗੂ ਨਿਯਮ ਜਾਣਨ ਦੀ ਸ਼ੁਰੂਆਤ ਫੇਅਰ ਵਰਕ ਓਮਬੁਡਜ਼ਮੈਨ ਦੀ ਵੈਬਸਾਈਟ ਤੋਂ ਕਰਨਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ। ਐਨਸਟੇਸ਼ੀਆ ਕੋਰਨਿਓ, ਜੋ ਯੂਥ ਲਾਅ ਆਸਟ੍ਰੇਲੀਆ ਵਿੱਚ ਸੀਨੀਅਰ ਸੋਲੀਸੀਟਰ ਹਨ, ਇਸ ਤਰ੍ਹਾਂ ਸਮਝਾਉਂਦੇ ਹਨ।
The Fair Work Ombudsman is always a good place to start because it's most general and you can see they've got a page specifically on minimum working age, but you'll see that it splits off if you're in New South Wales, if you're in Victoria, and you can check what age you can start working your state or territory by looking at the links on the Fair Work Ombudsman's page.
ਭਾਵੇਂ ਕੰਮ ਸ਼ੁਰੂ ਕਰਨ ਦੀ ਘੱਟੋ ਘੱਟ ਉਮਰ ਹਰ ਰਾਜ ਵਿੱਚ ਵੱਖਰੀ ਹੋ ਸਕਦੀ ਹੈ, ਪਰ ਹਰ ਥਾਂ ਇੱਕ ਗੱਲ ਸਾਂਝੀ ਹੈ, ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਸ ਲਈ ਸਕੂਲ ਜਾਣ ਵਾਲੇ ਬੱਚਿਆਂ ਦੇ ਕੰਮ ਕਰਨ ਦੇ ਘੰਟਿਆਂ ਅਤੇ ਦਿਨਾਂ ਉੱਤੇ ਸੀਮਾਵਾਂ ਲਾਗੂ ਹੁੰਦੀਆਂ ਹਨ। ਆਮ ਤੌਰ ਉੱਤੇ ਸਕੂਲ ਦੇ ਸਮੇਂ ਦੌਰਾਨ ਜਾਂ ਸਕੂਲ ਵਾਲੇ ਦਿਨ ਤੋਂ ਪਹਿਲਾਂ ਦੇਰ ਰਾਤ ਤੱਕ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ, ਹਾਲਾਂਕਿ ਸਕੂਲੀ ਛੁੱਟੀਆਂ ਜਾਂ ਕੁਝ ਖਾਸ ਹਾਲਾਤਾਂ ਵਿੱਚ ਇਸ ਤੋਂ ਛੋਟ ਵੀ ਮਿਲ ਸਕਦੀ ਹੈ। ਐਨਸਟੇਸੀਆ ਦੁਬਾਰਾ ਦੱਸਦੇ ਹਨ।
We sometimes get questions from homeschoolers about whether they can work during hours of normal school attendance, but then it will really depend on what the approval has been for their homeschooling.
ਕਈ ਵਾਰ ਕੋਈ ਨੌਕਰੀ ਕਾਨੂੰਨੀ ਤੌਰ ਤੇ ਠੀਕ ਹੋਣ ਦੇ ਬਾਵਜੂਦ ਮਾਪਿਆਂ ਨੂੰ ਆਪਣੇ ਬੱਚੇ ਲਈ ਢੁਕਵੀਂ ਨਹੀਂ ਲੱਗਦੀ। ਉਦਾਹਰਣ ਵਜੋਂ ਕਈ ਮਾਪੇ ਚਿੰਤਾ ਜ਼ਾਹਰ ਕਰਦੇ ਹਨ ਕਿ ਉਹਨਾਂ ਦਾ 16 ਸਾਲ ਦਾ ਬੱਚਾ ਫਾਸਟ ਫੂਡ ਰੈਸਟੋਰੈਂਟ ਵਿੱਚ ਰਾਤ ਦੇ 2 ਵਜੇ ਤੱਕ ਕੰਮ ਕਰਦਾ ਹੈ, ਪਰ ਕੁਝ ਰਾਜਾਂ ਜਿਵੇਂ ਕਿ ਨਿਊ ਸਾਊਥ ਵੇਲਸ ਵਿੱਚ ਇਹ ਕਾਨੂੰਨੀ ਤੌਰ ਤੇ ਮਨਜ਼ੂਰ ਹੋ ਸਕਦਾ ਹੈ।
So we get a lot of parents who are quite distressed, for example, that their 16-year-old is working at a fast food outlet till 2 in the morning on some nights. But actually, there's no prohibition against that, for example, in New South Wales from the age of 15.
So, kuj rajyaan ate territories vich 18 saal to ghat umar de karmchariyan nu naukri utte rakhan layi maalkan nu khaas license lena lazmi hunda hai. Is to ilawa kuj ajehe kaam han jo bacche nahi kar sakde. ਐਡਿਥ ਕੋਵਾਨ ਯੂਨੀਵਰਸਿਟੀ ਦੇ ਰੋਜ਼ਗਾਰ ਅਤੇ ਉਦਯੋਗ ਮਾਹਰ ਪ੍ਰੋਫੈਸਰ ਖੈਰੀ ਬਰਾਊਨ ਦੱਸਦੇ ਹਨ
Typically, workers under 18 can't sell cigarettes or alcohol. Children must be only allowed to perform light duties, so they can't work in the construction industry, for example. There are some exemptions so that children can work in a family business without restriction.
ਆਮ ਤੌਰ ਉੱਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਿਗਰਟ ਜਾਂ ਸ਼ਰਾਬ ਨਹੀਂ ਵੇਚ ਸਕਦੇ ਅਤੇ ਨਾ ਹੀ ਉਸਾਰੀ ਵਰਗੇ ਖਤਰਨਾਕ ਖੇਤਰਾਂ ਵਿੱਚ ਕੰਮ ਕਰ ਸਕਦੇ ਹਨ, ਹਾਲਾਂਕਿ ਪਰਿਵਾਰਕ ਕਾਰੋਬਾਰ ਵਿੱਚ ਕੁਝ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ। ਮਨੋਰੰਜਨ ਉਦਯੋਗ ਇੱਕੋ ਇੱਕ ਅਜਿਹਾ ਖੇਤਰ ਹੈ ਜਿੱਥੇ ਬੱਚਿਆਂ ਲਈ ਕੰਮ ਸ਼ੁਰੂ ਕਰਨ ਦੀ ਘੱਟੋ ਘੱਟ ਉਮਰ ਨਿਰਧਾਰਿਤ ਨਹੀਂ ਹੈ, ਪਰ ਇੱਥੇ ਵੀ ਲਾਇਸੈਂਸ ਅਤੇ ਹੋਰ ਸਖ਼ਤ ਨਿਯਮ ਲਾਗੂ ਹੁੰਦੇ ਹਨ। ਜੇਕਰ ਤੁਹਾਡੇ ਬੱਚੇ ਨੂੰ ਕੰਮ ਵਾਲੀ ਥਾਂ ਉੱਤੇ ਕੋਈ ਸਮੱਸਿਆ ਆਉਂਦੀ ਹੈ, ਜਿਵੇਂ ਘੱਟ ਤਨਖਾਹ ਮਿਲਣਾ ਜਾਂ ਰੁਜ਼ਗਾਰ ਦੀਆਂ ਸ਼ਰਤਾਂ ਦੀ ਉਲੰਘਣਾ ਹੋਣਾ, ਤਾਂ ਫੇਅਰ ਵਰਕ ਓਮਬੁਡਸਮੈਨ ਮਦਦ ਕਰ ਸਕਦਾ ਹੈ। ਸੰਸਥਾ ਦੇ ਮੀਡੀਆ ਡਾਇਰੈਕਟਰ ਮੈਥਿਊ ਰੇਗਾਰਡ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਉਸ ਦੀ ਉਮਰ ਦੇ ਉਦਯੋਗ ਮੁਤਾਬਕ ਘੱਟੋ ਘੱਟ ਤਨਖਾਹ ਯਾਨੀ ਅਵਾਰਡ ਰੇਟਸ ਮਿਲ ਰਹੇ ਹਨ। ਇਸ ਦੇ ਨਾਲ ਹਰ ਤਨਖਾਹ ਦੇ ਸਮੇਂ ਲਿਖਤੀ ਜਾਂ ਇਲੈਕਟ੍ਰੋਨਿਕ ਪੇ ਸਲਿੱਪ ਮਿਲਣੀ ਵੀ ਲਾਜ਼ਮੀ ਹੈ।
And those awards are very clear and explicit and provide direct hourly wage rates, including for things like penalty rates for weekend work and overtime as well. Every worker is entitled to a pay slip every time they get paid. If they're not meeting those, we can fine employers for that. And if it gets to higher level unlawful behaviour, we can take court action as well.
ਬੱਚਿਆਂ ਨੂੰ ਆਪਣੀ ਡਿਊਟੀ ਦੇ ਘੰਟਿਆਂ ਦਾ ਰਿਕਾਰਡ ਵੀ ਖੁਦ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਸ ਲਈ ਫੇਅਰ ਵਰਕ ਓਮਬੁਡਸਮੈਨ ਦੀ ਰਿਕਾਰਡ ਮਾਈ ਆਵਰਸ ਐਪ ਮਦਦਗਾਰ ਸਾਬਤ ਹੋ ਸਕਦੀ ਹੈ।
Employers do need to record hours and they do need to provide accurate pay slips which will be based on hours worked, but if they don't, it can also be helpful for workers to have their own records, and a lack of records can make it difficult for an employee or us as the federal regulator to address concerns about workplace issues like underpayments.
ਨੌਜਵਾਨ ਕਰਮਚਾਰੀ ਅਕਸਰ ਆਪਣੇ ਹੱਕਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਘੱਟ ਤਨਖਾਹ ਦਾ ਸ਼ਿਕਾਰ ਹੋ ਜਾਂਦੇ ਹਨ। ਮੈਥਿਊ ਰੇਗਰ ਦੱਸਦੇ ਹਨ ਕਿ ਸਭ ਤੋਂ ਵੱਡੀ ਗਲਤਫਹਿਮੀ ਇਹ ਹੈ ਕਿ ਸਿਰਫ ਸ਼ਿਫਟ ਦੇ ਘੰਟਿਆਂ ਲਈ ਹੀ ਤਨਖਾਹ ਮਿਲਦੀ ਹੈ। ਅਸਲ ਵਿੱਚ ਜੇ ਮਾਲਕ ਤੁਹਾਨੂੰ ਸ਼ਿਫਟ ਤੋਂ ਪਹਿਲਾਂ ਤਿਆਰੀ ਕਰਨ ਲਈ ਵੀ ਬੁਲਾਉਂਦਾ ਹੈ ਤਾਂ ਉਸ ਸਮੇਂ ਦੀ ਤਨਖਾਹ ਦੇਣੀ ਲਾਜ਼ਮੀ ਹੁੰਦੀ ਹੈ। ਇਸੇ ਤਰ੍ਹਾਂ ਬਿਨਾਂ ਤਨਖਾਹ ਵਾਲਾ ਵਰਕ ਟ੍ਰਾਇਲ ਸਿਰਫ ਸੀਮਤ ਸਮੇਂ ਲਈ ਹੀ ਕਾਨੂੰਨੀ ਹੋ ਸਕਦਾ ਹੈ।
First of all, you must be paid for all hours worked, and that sounds simple, but that includes training. If your boss says, you know, your shift starts at 10 a.m, but I need you to come in at 9:45 to get ready or open the shop, you need to be paid for that time as well. Other myths are that you can have sort of long or unlimited unpaid work trials. It is legal in some cases to have an unpaid work trial, but these are only allowed for a short time. That may be from around an hour up to one shift.
Youth Law Australia nu aun waliyan kaalan vich sirf kartan kha hi nahi sagon lambe samay de kante ate barabari wala sulook ਧੱਕੇਸ਼ਾਹੀ ਅਤੇ ਹੈਰਾਸਮੈਂਟ ਵਰਗੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਨੌਕਰੀ ਕਰਨ ਦੇ ਤਜਰਬੇ ਬਾਰੇ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ, ਪਰ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਮਾਪਿਆਂ ਨੂੰ ਸਿੱਧੇ ਨੌਕਰੀਦਾਤਾ ਨਾਲ ਟਕਰਾਅ ਕਰਨ ਦੀ ਬਜਾਏ ਆਪਣੇ ਬੱਚੇ ਨੂੰ ਉਸਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਸਮਝਾਉਣਾ ਅਤੇ ਖੁਦ ਸਮੱਸਿਆ ਦਾ ਹੱਲ ਲੱਭਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
And a well-meaning parent can often get in the way, or it can certainly frustrate employers having to deal with the parent rather than their employee. We try to encourage parents to help their children understand their rights and their responsibilities, and then give some practical guidance about how to resolve any matters themselves.
ਦੋਸਤੋ, ਆਸਟ੍ਰੇਲੀਆ ਐਕਸਪਲੇਨ ਤਹਿਤ ਪੇਸ਼ ਕੀਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਓ। ਈਮੇਲ ਕਰ ਸਕਦੇ ਹੋ punjabi.program@sbs.com.au। ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।